ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਚਾਰੋਂ ਵੇਦ ਤੰਤਰ ਛਠੇ ਸਿਮਰਤ ਸਤਾਈ ਪਠੇ ਆਗਮ ਜੋ ਦਸ ਅਠੇ ਮਹਾਵਿਸਤਰੇ ਹੈ। ਚਾਰੋਂ ਵੇਦ ਤੰਤਰ ਛਠੇ ਸਿਮਰਤ ਸਤਾਈ ਪਠੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਤੀਵਾਂ ਛੰਦ ਅਖੀਰਲੇ ਤੇਰਵੇਂ ਅਧਿਆਏ ਦੇ ਵਿੱਚ ਅੱਜ ਪੜ੍ਹਾਂਗੇ। ਰਾਗ ਸ਼ਤਕ ਦਾ ਇਹ ਅਖੀਰਲਾ ਭਾਵ ਅੰਤਲਾ ਅਧਿਆਇ ਹੈ, ਜਿਸ ਵਿੱਚ ਰਣਿਆ ਮਿਲਿਆ ਅਤੇ ਉਪਦੇਸ਼ ਭਾਵ ਸਾਰੇ ਗ੍ਰੰਥ ਦਾ ਜਿਹੜਾ ਸਾਰ ਅੰਸ਼ ਹੈ, ਸਿਧਾਂਤ ਆ, ਇਸ ਗ੍ਰੰਥ ਵਿੱਚ ਆ, ਇਸ ਅਧਿਆਇ ਇਹਨਾਂ ਛੰਦਾਂ ਵਿੱਚ ਦੱਸ ਰਹੇ ਹੈ। ਬੜਾ ਸੋਹਣਾ, ਬੜਾ ਅਮੋਲਕ ਵਿਚਾਰ ਹੁਣ ਦੱਸਣਗੇ ਵੀ ਪੜ੍ਹਿਆ ਲਿਖਿਆ ਵੀ ਕੋਈ ਕੰਮ ਨਹੀਂ ਹੈ। ਗੁਰਬਾਣੀ ਜੀ ਵੀ ਆਉਂਦਾ ਹੈ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਠੀਕ ਆ, ਉਹ ਪੜ੍ਹਿਆ ਵੀ ਕਿਸ ਕੰਮ ਆ, ਉਹ ਸੁਣਿਆ ਵੀ ਕਿਸ ਕੰਮ ਆ, ਜਿਸ ਪੜ੍ਹੇ ਸੁਣੇ ਦੀ ਵਿਚਾਰ ਹੀ ਨਹੀਂ ਕੀਤੀ, ਕਦੇ ਧਾਰਨ ਨਹੀਂ ਕੀਤਾ। ਚਾਰ ਵੇਦ ਵੀ ਪੜ੍ਹੇ ਕੋਈ ਸਫਲ ਨਹੀਂ ਆ, ਛੇ ਸ਼ਾਸਤਰ ਪੜ੍ਹੇ ਵੀ ਕੋਈ ਸਫਲ ਨਹੀਂ ਆ, ਜੇ ਉਹਨਾਂ ਵਿਚਾਰਾਂ ਨੂੰ ਧਾਰਨ ਨਹੀਂ ਕਰਦੇ ਤਾਂ। ਰੋਟੀ ਪਾਣੀ ਬਣਾਏ ਦਾ ਕੀ ਫਾਇਦਾ ਜੇ ਆਪਾਂ ਖਾਣੀ ਨਹੀਂ ਆ ਤੇ। ਸੋ ਇਸ ਪ੍ਰਕਾਰ ਅੱਜ ਹੋਰ ਉਪਦੇਸ਼ ਵਧੀਆ ਉੱਤਮ ਪਰਤ ਹਰੀ ਸਿੱਧ ਜੋਗੀ ਜੀ ਮਹਾਰਾਜ ਕਰ ਰਹੇ ਆ। ਆਓ ਆਪਾਂ ਇਸ ਨੂੰ ਪੜ੍ਹਨਾ ਕਰੀਏ। ਕਬਿਤ ਚਾਰੋਂ ਵੇਦ ਤੰਤਰ ਛਠੇ ਸਿਮਰਤ ਸਤਾਈ ਪਠੇ। ਚਾਰੋਂ ਵੇਦ ਚਾਰ ਵੇਦ ਸਾਮ ਰਿਗ ਜਜਰ ਅਥਰਵਣ ਤੰਤਰ ਛਠੇ, ਤੰਤਰ ਕਹੀ ਸ਼ਾਸਤਰ ਛਠੇ ਛੇ ਸਾਂਖ ਯੋਗ ਨਿਆਏ ਵਿਸ਼ੇਸ਼ ਮੀਮਾਂਸਾ ਵੇਦਾਂਤ ਆਦਿਕ, ਮਤਲਬ ਛੇ ਹੀ ਸਿਮਰਤ ਸਤਾਈ ਪਠੇ। ਸਤਾਈ ਜਿਹੜੀਆਂ ਸਿਮਰਤੀਆਂ ਹੈ, ਇਸ ਨੂੰ ਵੀ ਜੇ ਕੋਈ ਕਹਿੰਦੇ ਪਠੇ ਪੜ੍ਹ ਲਵੇ ਜਾਂ ਪੜ੍ਹ ਲਓ। ਆਗਮ ਜੋ ਦਸ ਅਠੇ ਠਾਡਾ ਬ੍ਰਹਮਾ ਨਿਗਮ ਵਿਚਾਰੇ, ਨਿਗਮ ਹੁੰਦੇ ਵੇਦ, ਆਗਮ ਹੁੰਦੇ ਸ਼ਾਸਤਰ। ਅਤੇ ਇੱਥੇ ਆਗਮ ਦਾ ਅਰਥ ਲਾਉਣਾ ਵਾ ਪ੍ਰਾਣ। ਸੋ ਆਗਮ ਜੋ ਦਸ ਅਠੇ, ਦਸ ਅਤੇ ਅਠੇ ਅਠਾਰਾਂ, ਅਠਾਰਾਂ ਜੋ ਪ੍ਰਾਣ ਹਨ, ਮਹਾਂਵਿਸਤਰੇ ਹੈ, ਉਹਨਾਂ ਨੂੰ ਵੀ ਕਹਿੰਦੇ ਮਹਾਂ ਕਹੀਏ ਬਹੁਤ ਭਾਰੀ ਜਾਂ ਬੜੇ ਵਿਸਤਰੇ, ਵਿਸਥਾਰ ਸਹਿਤ, ਮਤਲਬ ਟੀਕਿਆਂ ਦੇ ਸਹਿਤ ਪੜ੍ਹ ਲਵੇ, ਇਸ ਤਰ੍ਹਾਂ ਪੜ੍ਹਨਾ ਕਰ ਲਵੇ, ਜਿਨ੍ਹਾਂ ਦਾ ਮਹਾਂਵਿਸਤਰ ਹੈ, ਭਾਵ ਬਹੁਤ ਵਿਸਥਾਰ ਹੈ। ਮਤ ਸੋ ਵਿਭ੍ਰਮ ਮਹਾਂ ਕਰਮ ਕਿਰਿਆ ਕਰ। ਵਿਭ੍ਰਮ ਮਤਲਬ ਹੋਇਆ ਜਿਹੜਾ ਹੈ ਸੰਨਿਆਸੀਆਂ ਦਾ, ਕਹਿੰਦੇ ਵੀ ਆਤਸ਼ਾਹ ਕਰਕੇ ਮੀਮਾਂਸਾ, ਠੀਕ ਹੈ ਜੀ, ਅਤੇ ਵੇਦਾਂਤ ਆਦਿਕ ਜਿਹੜੇ ਮਤ ਆ, ਮਤਾਂ ਦੇ ਵਿੱਚ ਅਥਵਾ ਵੈਰਾਗੀ ਸੰਨਿਆਸੀ ਆਦਿਕ ਮਤਾਂ ਦੇ ਭਰਮ ਕਰਕੇ ਨਿੱਤ ਨੈਮੈਤਿਕ, ਉਹ ਜਿਹੜੇ ਤਿੰਨ ਪ੍ਰਕਾਰ ਦੇ ਕਰਮ ਜਿੱਦਾਂ ਹੁੰਦੇ ਆ, ਉਹ ਕਰਮਾਂ ਦਾ ਕਰਮਾਂ ਨੂੰ ਵੀ ਕਹਿੰਦੇ ਕਰੇ ਤਾਂ ਕਹਿ ਰਹੇ ਆ। ਕਿਰਿਆ ਕਰ ਇੱਥੇ ਵਿਸ਼ਰਾਮ ਕਿੱਥੇ ਲਾਇਆ ਵਾ, ਕਿਰਿਆ ਕਰ ਹਾਂ। ਕਾਹਾਂ ਦੇਵ ਗ੍ਰਾਮ ਕੋਟੀ ਮੋਹ ਵਿਸਰਾਮ ਫਲ ਕਰੇ ਹੈ। ਕਹਾਂ ਵੀ ਇਹਨਾਂ ਸਾਰਿਆਂ ਦੇ ਕਰਮਾਂ ਨੂੰ ਵੀ ਕਰ ਲਵੇ ਤਾਂ ਵੀ ਕਹਿੰਦੇ ਇਹ ਕਰਮ ਜਿਹੜੇ ਆ ਕਰਦਾ ਹੈ, ਅਤੇ ਦੇਵਤਿਆਂ ਦਾ ਨਗਰ ਜੋ ਸਵਰਗ ਹੈ ਉਸ ਦੇ ਵਿੱਚ ਇੱਕ ਕੁਟੀਆ ਕੋਈ ਸਮਾਂ ਵਸਣ ਵਾਸਤੇ ਮਿਲ ਜਾਏਗੀ, ਅਤੇ ਉਹਦੇ ਵਿੱਚ ਰਹਿ ਕਰਕੇ ਚਾਰ ਰੋਜ਼ ਸਵਰਗ ਦੇਖਦਾ ਮਨੁੱਖ, ਇਹ ਫਲ ਕਰਦਾ ਹੈ ਕਰਮ, ਇਹ ਫਲ ਪ੍ਰਾਪਤ ਹੁੰਦਾ ਹੈ ਇਸ ਤਰ੍ਹਾਂ ਕਰਮ ਕਰਦਾ ਤਥਾ ਪੜ੍ਹਨਾ। ਸੋ ਵਿਭ੍ਰਮ ਦਾ ਅਰਥ ਮੈਂ ਦੱਸਦਾ ਕੀ ਆ, ਕੀ ਲਿਖਿਆ ਆ। ਵਿਭ੍ਰਮ ਦਾ ਅਰਥ ਆ ਵੀ ਵਿਸ਼ੇਸ਼ ਕਰਕੇ ਭਰਮ ਦਾ ਰਵੇ, ਭਾਉਂਦਾ ਰਹੇ, ਬਹੁਤ ਭਰਮਣ ਦੀ ਕਿਰਿਆ ਨੂੰ ਕਹਿੰਦੇ, ਵਿਭਰਮ ਦਾ ਅਰਥ ਇਹ ਸ਼ੱਕ ਸੰਦੇਹ ਸੰਸਾ ਹੀ ਹੁੰਦਾ ਵਾ। ਮਤੋ ਸੋ ਵਿਭਰਮ ਮਹਾਂ, ਸੰਨਿਆਸੀ ਵੈਰਾਗੀ ਇਸ ਤਰ੍ਹਾਂ ਸ਼ਾਸਤਰਾਂ ਦੇ ਜਿਹੜੇ ਮਤ ਮਤਾਂਤਰ ਆ ਉਹਨਾਂ ਮਤਾਂ ਦੇ ਵਿੱਚ ਵੀ ਇਹ ਮਹਾਂ ਕਈ ਬਹੁਤ ਵਿਭਰਮ, ਵਿਸ਼ੇਸ਼ ਕਰਕੇ ਭਰਮ ਦਾ ਰਹੇ ਭਰਮਣ ਕਰਕੇ ਜਾਂ ਭਰਮ ਦਾ ਰਹੇ ਭਾਉਂਦਾ ਰਹਿ ਕਰਕੇ ਕਰਮ ਕਿਰਿਆ ਕਰ, ਕਰਮ ਦੀ ਕਿਰਿਆ ਵੀ ਕਰ ਲਵੇ। ਕਹਾਂ ਦੇਵ ਗ੍ਰਾਮ ਕੋਟੀ, ਅਤੇ ਕੀ ਆ ਕਹਿੰਦੇ ਵੀ ਜਿਹੜੀ ਦੇਵਤਿਆਂ ਦੀ ਇਹ ਨਗਰੀ ਸਵਰਗ ਆ ਅਤੇ ਉਹਦੇ ਵਿੱਚ ਦੇਵਤਾ ਦਾ ਜਿਹੜਾ ਗ੍ਰਾਮ ਸਵਰਗ ਉਸਦੇ ਵਿੱਚ ਕੁਟੀਆ ਪਾਲੇ ਅਤੇ ਕੁਟੀਆ ਮੋਂ ਵਿਸ਼ਰਾਮ ਵਿੱਚ ਵਿਸ਼ਰਾਮ ਕਰੇ, ਇਸ ਫਲ ਕਰੇ ਇਸ ਰੂਪ ਫਲ ਨੂੰ ਪ੍ਰਾਪਤ ਕਰਨਾ ਕਰੇ। ਹੈਂ ਪ੍ਰਲੈ ਕਾਲ ਆਗਵਤ ਆਤਮ ਸ਼ੈਣੀ ਮਤ, ਪ੍ਰਲੈ ਕਾਲ ਜਿਹੜੀ ਮਹਾਂਪਰਲੇ ਹੁੰਦੀ ਨਾ, ਪ੍ਰਲੈ ਕਾਲ ਚਾਰ ਪੰਜ ਪ੍ਰਕਾਰ ਦੀ ਪ੍ਰਲੈ ਹੁੰਦੀ ਆ। ਇਸ ਤਰ੍ਹਾਂ ਪ੍ਰਲੈ ਕਾਲ ਦੀ ਆਗਵਤ, ਅਗਵਤ ਅੱਗ ਦੇ ਸਮਾਨ, ਆਤਮ ਸ਼ੈਣੀ ਮਤ, ਆਤਮ ਸ਼ੈਣੀ ਬੁੱਧੀ ਹੈ ਜੋ ਭਵ ਦੁੱਖ ਕਰੇ ਹੱਥ, ਉਹ ਸੰਸਾਰ ਭਾਵ ਗਈ ਸੰਸਾਰ ਦੁੱਖਾਂ ਨੂੰ ਕਰੇ ਹੱਥ, ਹੱਥ ਗਈ ਨਾਸ ਕਰੇ ਕਰਦੀ ਹੈ, ਸੋ ਕਮਤ ਹਰੇ ਹੈ। ਅਤੇ ਉਹ ਆਤਮ ਸ਼ਾਣੀ ਬੁੱਧੀ ਜਿਹੜੀ ਕੋ ਕਮਤ ਹੈ ਨਾ, ਖੋਟੀ ਮਤ, ਉਸ ਨੂੰ ਵੀ ਹਰੇ ਕਹੀਏ ਨਾਸ ਕਰਦੀ ਹੈ। ਪਰਲੈ ਕਾਲ ਦੀ ਅੱਗ ਸਮਾਨ ਆਤਮ ਸ਼ਾਣੀ ਬੁੱਧੀ ਹੈ ਜੋ ਉਹ ਸੰਸਾਰ ਦੇ ਦੁੱਖਾਂ ਨੂੰ ਵੀ ਨਾਸ ਕਰਦੀ ਆ ਅਤੇ ਖੋਟੀ ਮਤ ਨੂੰ ਵੀ ਨਾਸ ਕਰਦੀ ਹੈ। ਦੁਬਾਰਾ ਬਣਾ ਵੀ ਚਾਰ ਵੇਦ ਪੜ੍ਹ ਲਏ, ਛੇ ਸ਼ਾਸਤਰ ਪੜ੍ਹ ਲਏ, ਸਤਾਈ ਸਿਮਰਤੀਆਂ ਪੜ੍ਹ ਲਏ, ਅਠਾਰਾਂ ਪੁਰਾਣ ਮਹਾਂਵਿਸਥਾਰ ਜਿਹੜਾ ਹੋਇਆ ਜਿਨ੍ਹਾਂ ਤੋਂ ਵੀ ਪੜ੍ਹ ਲਏ, ਅਤੇ ਬਹੁਤੇ ਮਰਮਤੰਤਰਾਂ ਦੇ ਵਿੱਚ ਦੀ ਵਿਚਰ ਕੇ ਕਰਮ ਕਿਰਿਆ ਕਰਦਾ ਰਹੇ, ਦੇਵਤਿਆਂ ਦੀ ਜਿਹੜੀ ਗ੍ਰਾਮ ਆ ਸਵਰਗ ਨਗਰੀ ਆ ਉਹਦੀ ਉਹਦੇ ਵਿੱਚ ਕੁਟੀਆ ਪਾ ਲਏ ਅਤੇ ਉੱਥੇ ਵਿਸ਼ਰਾਮ ਕਰਦਾ ਰਹੇ, ਸਵਰਗ ਦੇਖੇ ਇਸ ਫਲ ਨੂੰ ਪ੍ਰਾਪਤ ਕਰਨਾ ਕਰੇ। ਅਤੇ ਫਿਰ ਜੰਮਣ ਮਰ ਦਾ ਦੁੱਖ ਦੂਰ ਹੋਵੇ ਨਹੀਂ, ਹੁੰਦਾ ਨਹੀਂ ਆ ਫਿਰ ਵੀ, ਜਦੋਂ ਤੱਕ ਪਰਲੈ ਕਾਲ ਦੀ ਅਗਨੀ ਵੱਤ ਕਹਿੰਦੇ ਵੀ ਪਰ ਜੁਲਤ ਨਹੀਂ ਨਾ ਹੁੰਦੀ, ਆਤਮ ਵਿਸ਼ਾਣੀ ਬੁੱਧੀ ਉਤਪਤ ਨਹੀਂ ਪੈਦਾ ਨਹੀਂ ਹੁੰਦੀ, ਤਦੋਂ ਤੱਕ ਹੋਰ ਜਿਤਨੇ ਵੀ ਕਰਮ ਆ ਸੋ ਸਾਰੇ ਦੁਕਾਨਦਾਰ ਦੀ ਉਪਜੀਵਿਕਾ ਵਾਂਗ ਦੇਖੇ ਜਾਂਦੇ ਆ। ਠੀਕ ਆ ਜੀ, ਇਹ ਅੱਗੇ ਖੋਲ ਹੀ ਰਹੇ ਇਸ ਗੱਲ ਨੂੰ, ਸੇਖ ਕਾਮ ਸਾਰੇ ਵਣ ਜਾ ਰਹੇ ਬਿੱਤ ਜੋ ਨਿਹਾਰੇ, ਬਾਕੀ ਕਹਿੰਦੇ ਸੇਖ ਜਿਹੜੇ ਬਾਕੀ ਕਾਮ ਹੈ ਸਾਰੇ ਇਹ ਵਣਜਾਰੇ ਦੀ ਬ੍ਰਿਤ, ਵਣਜਾਰੇ ਲੋਕ, ਦੁਕਾਨਦਾਰ ਲੋਕ, ਵਪਾਰੀ ਲੋਕ, ਉਹਨਾਂ ਦੀ ਜਿਹੜੀ ਹੈ ਬ੍ਰਿਤ ਕਈ ਉਪਜੀਵਿਕਾ ਆ, ਰੋਜ਼ੀ ਰੋਟੀ ਆ, ਉਹਦੇ ਵਾਂਗ ਨਿਹਾਰ ਕੇ ਦੇਖੀ ਜਾਂਦੇ ਹੈ। ਕਹਿ ਦੁਕਾਨ ਕੇ ਪੁਰਾਣ ਕਰ ਪ੍ਰਾਣ ਧਾਰੇ ਹੈ, ਵੀ ਕਿਸੇ ਨੇ ਤਾਂ ਦੁਕਾਨ ਕਰਕੇ ਪ੍ਰਾਣਾਂ ਦੇ ਖਾਣ ਪੀਣ ਦਾ ਵਿਹਾਰ ਚਲਾ ਲਿਆ, ਅਤੇ ਕਿਸੇ ਨੇ ਪ੍ਰਾਣ ਪੜ੍ਹ ਕੇ ਪ੍ਰਾਣਾਂ ਦੇ ਖਾਣ ਪੀਣ ਦਾ ਅਤੇ ਪਾਉਣ ਦਾ ਵਿਹਾਰ ਕਰ ਲਿਆ। ਇਹ ਜੋ ਕਮਤ ਹੈ, ਖੋਟੀ ਮਤ ਹੈ, ਇਹ ਕਰਮਾਂ ਦੇ ਇਹ ਕਰਾਉਣ ਵਾਲੀ ਸਵਰਗ ਵਾਸਤੇ ਅਤੇ ਦੇਹ ਦਿਹਾਸ ਦੇ ਖਾਣ ਪੀਣ ਵਾਸਤੇ ਹੈ, ਅਤੇ ਇਸ ਨੂੰ ਸਿਰਫ ਆਤਮ ਸ਼ਾਣੀ ਬੁੱਧੀ ਨਾਸ ਜਿਹੜਾ ਕਰ ਸਕਦੀ ਹੈ। ਉਹਨਾਂ ਦੇ ਕਹਿਣ ਦਾ ਮਤਲਬ ਇਹ ਆ ਵੀ ਵੇਖੋ ਇਹ ਇੰਨੇ ਕਰਮ ਕੀਤੇ ਨਾ ਕਿਸੇ ਕੰਮ ਨਹੀਂ ਹੈ, ਜਿੰਨਾ ਚਿਰ ਪਰਲੈ ਕਾਲ ਆਗਵਤ, ਪਰਲੈ ਕਾਲ ਦੀ ਅਗਨੀ ਵਾਂਗ, ਜਿਵੇਂ ਪਰਲੈ ਕਾਲ ਵਿੱਚ ਅੱਗ ਬੜੀ ਲੱਟ ਲੱਟ ਹੋਦੀ ਅਤੇ ਧਰਤੀ ਦਾ ਤਹਿਸ ਨਹਿਸ ਕਰੀ ਜਾਂਦੀ ਆ, ਇਸ ਤਰ੍ਹਾਂ ਜਿਹੜੀ ਆਤਮ ਸ਼ਾਣੀ ਬੁੱਧੀ ਜਿੰਨਾ ਚਿਰ ਪੈਦਾ ਨਹੀਂ ਹੁੰਦੀ ਜੀਵ ਅੰਦਰ, ਉਹਨਾਂ ਚਿਰ ਜਿਹੜੇ ਸੰਸਾਰ ਦੇ ਦੁੱਖ ਆ ਉਹ ਨਾਸ ਨਹੀਂ ਹੋ ਸਕਦੇ, ਨਾ ਖੋਟੀ ਮਤ ਨਾਸ ਹੋ ਸਕਦੀ ਆ। ਉਹ ਆਤਮ ਸ਼ੈਣੀ ਬੁੱਧੀ ਜਿਹੜੀ ਆ ਉਹੀ ਸੰਸਾਰ ਦੇ ਦੁੱਖ ਨਾਸ ਕਰਦੀ ਅਤੇ ਉਹੀ ਕੁਮਤ ਨੂੰ ਨਾਸ ਕਰਦੀ, ਖੋਟੀ ਮਤ ਨੂੰ ਨਾਸ ਕਰਦੀ। ਬਾਕੀ ਤਾਂ ਕਹਿੰਦੇ ਸੇਖ ਕਾਮ ਸਾਰੇ ਵਣ ਜਾ ਰਹੇ ਬਿਤ ਜੋ ਨਿਹਾਰੇ, ਬਾਕੀ ਜਿਹੜੇ ਕਰਮ ਕਾਂਡ ਆ ਜਿੰਨੇ ਕਰਮ ਆ ਉਹਦੇ ਸਾਰੇ ਵਣ ਜਾ ਰਹੇ, ਵਪਾਰੀ ਲੋਕਾਂ ਦੀ ਬ੍ਰਿਤ ਗਈ ਉਪਜੀਵਿਕਾ ਦੇ ਜਿਉਂ ਗਈ ਵਾਂਗ ਹੀ ਨਿਹਾਰੇ ਦੇਖੇ ਜਾਂਦੇ ਆ। ਕਹਿ ਦੁਕਾਨ ਕੇ ਪ੍ਰਾਣ ਕਰ ਪ੍ਰਾਣ ਧਰੇ ਹਨ। ਕਿਉਂਕਿ ਕਿਸੇ ਨੇ ਤਾਂ ਦੁਕਾਨ ਕਰਕੇ ਪੇਟ ਪਾਲਣਾ ਕੀਤੀ ਆ। ਹਾਂਜੀ, ਅਤੇ ਕੇ ਪ੍ਰਾਣ, ਕੇ ਦਾ ਅਰਥ ਇੱਥੇ ਕਿਸੇ ਹੀ ਲਾ ਲੈਣਾ। ਕਿਸੇ ਨੇ ਦੁਕਾਨ ਕਰਕੇ ਕੇ ਪ੍ਰਾਣ, ਕਿਸੇ ਨੇ ਪ੍ਰਾਣ ਕਰਕੇ ਪ੍ਰਾਣਾਂ ਨੂੰ ਧਰੇ ਧਾਰਨ ਕੀਤਾ ਹੋਇਆ, ਮਤਲਬ ਧਾਰਮਿਕ ਗ੍ਰੰਥ ਪੜ੍ਹ ਪੜ੍ਹ ਕੇ ਅਤੇ ਰੋਜ਼ੀ ਰੋਟੀ 'ਚ ਲਾ ਰਹੇ ਆ, ਜਿਵੇਂ ਅਸੀਂ ਲੋਕ ਤੜਫ ਰਹੇ ਹਾਂ, ਦੇਸ਼ਾਂ ਵਿਦੇਸ਼ਾਂ 'ਚ ਕਮਾਈ ਕਰੀਏ। ਸੰਤ ਮਹਾਤਮਾ ਲੋਕਾਂ ਦਾ ਵੀ ਸਾਡਿਆਂ ਦਾ ਇਹੋ ਹਾਲ ਹੋਇਆ ਪਿਆ। ਹੁਣ ਦੋਹਰਾ ਹੁਣ ਅੱਗੇ ਸਿੱਖਿਆ ਜਿਹੜੀ ਦੇ ਰਹੇ ਆ ਵੀ ਆਤਮ ਸ਼ਾਣੀ ਬੁੱਧੀ ਮਹਾਨ ਆ, ਬਾਕੀ ਜਿਹੜਾ ਪੜ੍ਹਨਾ ਪੁੜਨਾ ਤਾਂ ਕੋਈ ਏਡਾ ਸਫਲ ਨਹੀਂ ਆ। ਕਿਉਂ ਨਹੀਂ ਸਫਲ ਕਹਿ ਰਹੇ? ਕਾਂ ਗ੍ਰੰਥ ਗਨ ਕੇ ਪੜ੍ਹੇ, ਕਾਂ ਦਾ ਅਰਥ ਹੁੰਦਾ ਕੀ ਹੋ ਗਿਆ ਵੀ ਜੇ ਗਨ ਕਹੀਏ ਬਹੁਤ ਗ੍ਰੰਥਾਂ ਨੂੰ ਪੜ੍ਹੇ ਕੇ ਪੜ੍ਹ ਲਵੇ, ਕੀ ਆ ਗ੍ਰੰਥ ਗਨ ਕੇ? ਗ੍ਰੰਥ ਬਹੁਤਿਆਂ ਦੇ ਪੜ੍ਹੇ ਕੇ ਪੜ੍ਹਨ ਨਾਲ ਜੇ ਉਹ ਕੁਝ ਹੋਣ ਵਾਲਾ, ਕਦੇ ਅਨੇਕ ਪ੍ਰਕਾਰ ਦੇ ਬਹੁਤੇ ਗ੍ਰੰਥ ਪੜ੍ਹ ਲਏ ਤਾਂ ਕੀ ਹੋ ਗਿਆ? ਕਿੰਕਰ ਮੋਕੇ ਕੀਨ, ਕਿੰ ਕਰਮੋ ਕੇ ਕੀਨ, ਇੱਦਾਂ ਪਾਠ ਹੈ ਕਿੰ। ਅਤੇ ਕਹਿੰਦੇ ਵੀ ਕਰਮ ਜਿਹੜੇ ਆ ਉਹ ਕਰਮਾਂ ਦੇ ਕੀਨ ਕੀਤਿਆਂ ਵੀ ਕਿੰ ਕਹੀਏ ਕੀ ਆ? ਅਨੇਕ ਪ੍ਰਕਾਰ ਦੇ ਕਰਮ ਕਰ ਲਏ ਅਤੇ ਤਾਂ ਵੀ ਕੀ ਆ? ਚਿਦ ਗਾੜ ਗ੍ਰੰਥ ਪਰ ਭੇਦ ਨਹੀਂ, ਚਿਦ ਨਾਮ ਦਾ ਚੇਤਨ ਦਾ, ਜੜ ਨਾਮ ਜੜ ਦਾ, ਚੇਤਨ ਅਤੇ ਜੜ ਦੇ ਜੜ ਗ੍ਰੰਥ ਕਹੀ ਗੰਢ ਦੇ ਪਰ ਭੇਦ ਪਾਰ ਕਹੀਏ, ਵਿਸ਼ੇਸ਼ ਕਰਕੇ ਭੇਦਣ ਵਾਲੀ ਭਾਵ ਨਾਸ਼ ਕਰਨ ਵਾਲੀ ਜਿਹੜੀ ਆਤਮ ਵਿਛਾਣੀ ਬੁੱਧੀ ਬਾਰੇ ਗੱਲ ਕਰ ਰਹੇ ਆ। ਧੀ ਔਰ ਜਬ ਪ੍ਰਗਟੀ ਨਾ, ਧੀ ਮਤਲਬ ਜਿਹੜੀ ਬੁੱਧੀ ਆ ਭਾਵ ਆਤਮ ਵਿਛਾਣੀ ਬੁੱਧੀ, ਜਦੋਂ ਤੱਕ ਹਿਰਦੇ ਦੇ ਵਿੱਚ ਪ੍ਰਗਟੀ ਨਾ, ਪ੍ਰਗਟੀ ਨਹੀਂ ਆ, ਪੈਦਾ ਹੀ ਨਹੀਂ ਹੋਈ ਹਿਰਦੇ ਦੇ ਵਿੱਚ, ਅਤੇ ਸਾਰੇ ਕਹਿੰਦੇ ਗ੍ਰੰਥ ਪੜ੍ਹੇ ਕਰਮ ਕੀਤੇ ਨਿਸਫਲ ਆ। ਸਮਝ ਆਈ? ਵੀ ਕਹਾਂ ਗ੍ਰੰਥ ਗਨ ਕੇ ਪੜ੍ਹੇ, ਗਨ ਕੇ ਗ੍ਰੰਥ ਗਨ ਕੇ ਗ੍ਰੰਥ ਗਨ ਮਤਲਬ ਬਹੁਤ ਗ੍ਰੰਥ ਦੇ ਪੜ੍ਹਿਆ, ਮਤਲਬ ਕਹਾਂ ਕੀ ਹੋ ਗਿਆ ਜੇ ਪੜ੍ਹ ਲਿਆ? ਕਿੰਕਾਰ ਕਰਮੋ ਕੇ ਕੀਨ, ਕਰਮਾਂ ਦੇ ਕੀਤਿਆਂ ਵੀ ਕਿੰਕ ਕੀ ਹੋ ਗਿਆ ਜਿਹਨੇ ਕਰਮ ਕੀਤੇ ਆ? ਚੇਤ ਜੜ ਗ੍ਰੰਥ ਪਿਰ ਭੇਦਨੀ, ਚੇਤਨ ਅਤੇ ਜੜ ਦੇ ਜਿਹੜੇ ਗੰਢ ਪਈ ਹੋਈ ਆ ਅਤੇ ਉਸ ਨੂੰ ਭਰ ਕੇ ਵਿਸ਼ੇਸ਼ ਕਰਕੇ ਭੇਦਣ ਵਾਲੀ ਧੀ ਔਰ ਜਬ ਪ੍ਰਗਟੀ ਨਾ ਪਾਠ ਹੱਡ ਕਰਨਾ, ਜਦੋਂ ਇਹ ਬੁੱਧੀ ਹਿਰਦੇ ਵਿੱਚ ਪ੍ਰਗਟੀ ਨਹੀਂ ਹੈ, ਐਸੀ ਚੇਤਨ ਜੜ ਦੇ ਗ੍ਰੰਥ ਨੂੰ ਨਾਸ਼ ਕਰਨ ਵਾਲੀ ਭਾਵ ਆਤਮ ਛਾਣੀ ਬੁੱਧੀ। ਇਹ ਚੇਤਨ ਕੀ ਹੁੰਦਾ ਹੈ? ਆਤਮਾ, ਚੇਤਨ ਆਤਮਾ, ਅਤੇ ਜੜ ਕੀ? ਅਵਿਦਿਆ। ਜੜ ਕੀ? ਸਰੀਰ ਹੈ। ਇਹਨਾਂ ਦੋਨਾਂ ਦੀ ਜਿਹੜੀ ਅਵਿਦਿਆ ਦੇ ਆਤਮਾ ਦੀ ਜਿਹੜੀ ਸੰਧੀ ਆ, ਮਤਲਬ ਮਿਲਾਪ ਆ, ਉਹ ਉਹਨੂੰ ਕਹੀਦਾ ਗੰਢ। ਉਹ ਗੰਢ ਪਈ ਜਿਸ ਕਰਕੇ, ਉਹ ਗੰਢ ਪੈਣ ਕਰਕੇ ਜਿੱਦਾਂ ਗੰਢ ਪੈ ਜਾਵੇ ਉਹ ਰਲ ਮਿਲ ਜਾਂਦੀ ਨਾ, ਘੁਲ ਮਿਲ ਜਾਂਦੀ, ਪਤਾ ਨਹੀਂ ਲੱਗਦਾ। ਹਾਂਜੀ, ਇੱਕ ਮਿੱਕ ਹੋ ਜਾਂਦੀ ਇੱਕ ਦੂਜੇ ਵਿੱਚ ਮਿਲਣੇ ਕਰਕੇ। ਉਹੀ ਹਾਲ ਉਹ ਗੰਢ ਪਈ ਹੋਈ ਵੀ ਜਿਸ ਕਰਕੇ ਪੁਰਸ਼ ਆਪਣੇ ਆਪ ਨੂੰ ਜੀਵ ਮੰਨਦਾ, ਅਤੇ ਇੱਕ ਪਾਸੇ ਈਸ਼ਰ ਮੰਨਦਾ, ਇੱਕ ਪਾਸੇ ਜੀਵ ਮੰਨਦਾ। ਮੈਂ ਜੀਵ ਭਾਵੇਂ ਅਲ ਭਾਗ ਆ, ਆਤਮਾ ਸੁਰਭਾਗ ਆ, ਈਸ਼ਵਰ ਸੁਰਭਾਗ ਆ। ਇਹ ਜਿਹੜੀ ਗੰਢ ਪਈ ਹੋਈ ਹੈ ਨਾ, ਇਸ ਨੂੰ ਖੋਲ੍ਹਣ ਦੇ ਵਿੱਚ ਅਤੇ ਆਤਮ ਵਿਛਾਣੀ ਬੁੱਧੀ ਉਹੀ ਚਤਰ ਮਹਾਨ ਹੈ। ਤਾਂ ਤਾਂ ਜਿਵੇਂ ਕਿਵੇਂ ਕਰਕੇ ਪੁਰਸ਼ ਆਤਮ ਵਿਦਿਆ ਦੇ ਰਾਹੀਂ ਆਤਮ ਬੁੱਧੀ ਨੂੰ, ਆਤਮ ਛਾਣੀ ਬੁੱਧੀ ਨੂੰ ਉਤਪੰਨ ਕਰੇ, ਇਹ ਉਤਪੰਨ ਪੈਦਾ ਕਰਨ ਦਾ ਉਪਦੇਸ਼ ਕੀਤਾ ਇਸ ਵਿੱਚ, ਇਸ ਮਤਲਬ ਦੋਹਰੇ ਵਿੱਚ। ਮਤਲਬ ਗ੍ਰੰਥ ਪੜ੍ਹੇ ਅਤੇ ਕਰਮ ਕੀਤੇ ਕਿਸੇ ਕੰਮ ਨਹੀਂ ਹੈ। ਸਾਧ ਸੰਗਤ ਜੀ ਵੇਖੋ, ਮਤਲਬ ਬੜੀ ਵੱਡੀ ਇਹ ਵਿਚਾਰ ਹੈ, ਮਾੜੀ ਮੋਟੀ ਗੱਲ ਨਹੀਂ ਹੈ। ਸਾਡਾ ਵੀ ਪੜ੍ਹਿਆ ਸੁਣਿਆ ਕਿਸੇ ਕੰਮ ਨਹੀਂ ਹੁੰਦਾ, ਕਿਉਂਕਿ ਅਸੀਂ ਗ੍ਰੰਥ ਦੇ ਪੜ੍ਹੀ ਜਾਂਦੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵੀ ਪੜ੍ਹਦੇ ਹਾਂ, ਆਇਓ ਸੁਣਨ ਪੜ੍ਹਨ ਕੋ ਬਾਣੀ। ਇਹਦਾ ਮਤਲਬ ਆਪਾਂ ਇੰਨਾ ਲਿਖਿਆ ਵੀ ਪੜ੍ਹਨਾ ਹੀ ਚਾਹੀਦਾ, ਪਰ ਅਮਲ ਨਾ ਕਰਨੇ ਕਰਕੇ ਸਾਡੀ ਵੇਖੋ ਹਾਲਤ ਅੱਜ ਕੀ ਹੋ ਰਹੀ ਆ। ਆਪਾਂ ਅਮਲ ਨਹੀਂ ਨਾ ਕਰਦੇ, ਨਾ ਸਾਡਾ ਕਾਮ ਕ੍ਰੋਧ ਲੋਭ ਮੋਹ ਹੰਕਾਰ 'ਤੇ ਕੋਈ ਫਰਕ ਹੈ। ਕਿੰਨੇ ਕਿੰਨੇ ਲੋਕ ਇਹ ਪਾਠ ਕਰਦੇ, ਕਿੰਨੇ ਕਿੰਨੇ ਦਾ ਨਾਮ ਸੰਤ ਪਿਆ ਹੋਇਆ, ਈਰਖਾ ਕਿਤੇ ਮਰਦੀ ਨਹੀਂ, ਡੇਰਿਆਂ 'ਚ ਜਾ ਕੇ ਵਿਚਰ ਕੇ ਵੇਖੋ ਕੀ ਹਾਲ ਆ। ਦੂਰੋਂ ਦੂਰੋਂ ਸਾਰੇ ਕਹਿੰਦੇ ਫਲਾਣਾ ਬਹੁਤ ਸੰਤ, 108 ਕਈ ਪਦਵੀਆਂ ਦੇ ਦਿੰਦੇ ਆਪਾਂ, ਪਰ ਜਦੋਂ ਵਿਚਰੀਏ ਨਾ ਡੇਰੇ ਵਿੱਚ ਰਹਿ ਕੇ, ਫਿਰ ਹੀ ਪਤਾ ਲੱਗਦਾ ਕੌਣ ਸੰਤ ਆ, ਕੌਣ ਸਾਧੂ ਆ, ਕੌਣ ਜਹੇਦਾਰ ਆ, ਕੌਣ ਗਿਆਨੀ ਆ, ਕੌਣ ਮਹਾਂਪੁਰਸ਼ ਆ। ਇਹ ਵੇਖੋ ਵਾਹ ਪਿਆ ਜਾਣੇ ਅਤੇ ਰਾਹ ਪਿਆ ਜਾਣੇ ਵਾਲੀ ਗੱਲ ਹੀ ਆ, ਉੱਥੇ ਰਹਿਣਾ ਹੀ ਪਤਾ ਲੱਗਦਾ ਕੀ ਹਾਲਤ ਹੁੰਦੀ। ਸ਼ਬੈ ਛੰਦ ਵਹੀ ਜਾਮਨੀ ਜਾਨ ਪੁਨਾ ਦਿਨ ਤਥਾ ਮਾਨ ਕਰ। ਹੁਣ ਕਿਸੇ ਇੱਕ ਪਦਾਰਥ ਨੂੰ ਭੋਗ ਕਰਕੇ ਪੁਨਾ ਪੁਰਸ਼ ਉਸੇ ਪਦਾਰਥ ਨੂੰ ਭੋਗੇ ਹੈ, ਇਸੇ ਕਰਕੇ ਜਿਹੜਾ ਪੁਨਰ ਉਗਤ ਦੋਸ਼ ਆ ਉਹ ਦੱਸਣਗੇ। ਮਤਲਬ ਅੱਗੇ ਆ ਹੀ ਜਾਣਾ ਇੱਥੇ ਦੋਹਰਾ ਉਹ ਸ਼ਬਦ ਪੁਨਰ ਉਗਤ ਉੱਤੇ, ਮਤਲਬ ਉਹਦੇ ਬਾਰੇ ਗਿਆਨ ਕਰਨ ਲੱਗੇ, ਜਿਹੜਾ ਪੁਨਰ ਉਗਤ ਦੋਸ਼ ਆ ਉਹਦਾ ਕਥਨ ਕਰਨ ਲੱਗੇ। ਇਹਦੇ ਵਿੱਚ ਕਿਸੇ ਇੱਕ ਪਦਾਰਥ ਨੂੰ ਭੋਗ ਕਰਕੇ ਫਿਰ ਉਸੇ ਪਦਾਰਥ ਨੂੰ ਜਿਹੜਾ ਮਨੁੱਖ ਭੋਗਦਾ ਵਾਰ ਵਾਰ, ਮਤਲਬ ਜਿਹੜਾ ਪੁਨਾ ਪੁਨਾ ਉਹੀ ਕਥਨ ਕਰਦਾ, ਉਹੀ ਕੰਮ ਕਰਦਾ, ਉਹਨੂੰ ਪੁਨਰ ਉਗਤ ਦੋਸ਼ ਕਿਹਾ ਜਾਂਦਾ। ਉਹਦਾ ਇੱਥੇ ਕਥਨ ਕਰਨ ਲੱਗੇ, ਵਹੀ ਜਾਮਨੀ ਜਾਨ ਪੁਨਾ ਦਿਨ ਤਥਾ ਮਾਨ ਕਰ। ਕਹਿੰਦੇ ਜਾਮਨੀ ਮਤਲਬ ਰਾਤ, ਜੋ ਰਾਤ ਬੀਤ ਗਈ ਹੈ ਉਹੀ ਜਾਣ ਕੇ ਦੂਸਰੀ ਰਾਤ ਨੂੰ, ਵਹੀ ਜਾਮਨੀ ਮਤਲਬ ਜੋ ਬੀਤ ਗਈ ਹੈ ਉਹੀ ਜਾਮਨੀ, ਅਤੇ ਉਸ ਨੂੰ ਜਾਣ ਕਰਕੇ ਪੁਨਾ ਫੇਰ ਉਸੇ ਰਾਤ ਨੂੰ, ਹਾਂਜੀ ਦੇਣ ਤਥਾ ਮਾਨ ਕਰ। ਇਸੇ ਤਰ੍ਹਾਂ ਕਹਿੰਦੇ ਵੀ ਦੇਣ ਨੂੰ ਵੀ ਜਾਣ ਕਰਕੇ, ਵਹੀ ਜਾਮਨੀ ਜਾਣ, ਜਿਹੜੀ ਰਾਤ ਬੀਤ ਗਈ ਨਾ ਉਸੇ ਰਾਤ ਨੂੰ ਫੇਰ ਜਾਣ ਕੇ ਵੀ ਰਾਤ ਆ ਗਈ ਫੇਰ, ਤਥਾ ਫਿਰ ਦਿਨ ਤਥਾ ਮਾਨ ਕਰ, ਦਿਨ ਤਥਾ ਗਈ ਤੈਸੇ ਦਿਨ ਨੂੰ ਮਾਨ ਕੇ ਰਾਤ ਵਾਂਗੂ ਹੀ, ਹਾਂਜੀ ਜਿਹੜੀ ਬੀਤ ਗਈ ਆ ਅਤੇ ਉਹਨੂੰ ਫਿਰ ਚੜ, ਇਹਨੂੰ ਪਤਾ ਲੱਗਣ ਡਿਆ ਵੀ ਉਹ ਬੀਤ ਗਈ ਆ ਅਤੇ ਆਹ ਜਿਹੜੀ ਚਲ ਗਈ ਚਲ ਗਈ ਆ, ਪਰ ਨਹੀਂ ਜਿਹੜੀ ਬੀਤ ਗਈ ਉਹਨੂੰ ਕਹਿੰਦਾ ਵੀ ਨਹੀਂ ਇਹੀ ਰਾਤ ਆ ਬਸ, ਆਹੀ ਦਿਨ ਆ, ਮਤਲਬ ਆਈ ਜਾਂਦੀ ਜਾਈ ਜਾਂਦੀ ਉਹਦਾ ਗਿਆਨ ਨਹੀਂ ਕਰਦਾ। ਅਤੇ ਇਸ ਤਰ੍ਹਾਂ ਮੰਨ ਕੇ ਮੰਦ ਜੰਤ ਤਵੰਤ ਉਦਮ ਅਤਿਅੰਤ ਚਿਤ ਧਰ। ਇਹ ਮੰਦ ਬਹੁਤ ਆ ਹੀ ਕਹਿੰਦੇ ਉਦਮ ਚਿੱਤ ਵਿੱਚ ਧਾਰ ਕਰਕੇ ਮੰਦਭਾਗੀ ਜੀਵ ਜਿਹੜਾ ਦੌੜਦਾ ਹੈ ਕਿੱਥੇ, ਦੇਸ਼ਾਂ ਵਿਦੇਸ਼ਾਂ ਵਿੱਚ। ਮੰਦ ਜੰਤ ਮੰਦਭਾਗੀ ਮੰਦਾ ਜਿਹੜਾ ਜੰਤ ਜੀਵ ਆ, ਧਾਵਤ ਧਾਵਦਾ ਉਦਮ ਉਦਮ ਅਤਿਅੰਤ ਅਤਿਸ਼ਾ ਕਰਕੇ, ਚਿੱਤ ਵਿੱਚ ਧਰ ਕੇ ਧਾਰਨ ਕਰਕੇ, ਦੇਸ਼ਾਂ ਦਸਾਂਤਰਾਂ ਵਿੱਚ ਹੈ ਵੀ ਕਈ ਜਨਮ ਵੇਖੋ ਲੰਘ, ਕਈ ਜਨਮ ਕਏ ਪਏ ਕੀਟ ਪਤੰਗਾ, ਕਈ ਜਨਮ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਾ ਬਿਰਕ ਹੋਇਓ, ਹਾਂਜੀ ਮਤਲਬ ਕਿੰਨੇ ਜਨਮ ਇਹਨੇ ਜਿਹੜੇ ਬਤੀਤ ਕਰ ਲਏ, ਫਿਰ ਵੀ ਇਹਨੂੰ ਲੱਗਦਾ ਵੀ ਅੱਜ ਨਵਾਂ ਹੀ ਜਿਹੜਾ ਹੈ ਜਨਮ ਹੈ। ਜਿਹੜੀ ਰਾਤ ਬੀਤ ਗਈ ਅੱਜ ਵੀ ਰਾਤ ਉਹੀ ਆ, ਪਰ ਨਹੀਂ ਸੋਚਦਾ, ਕਹਿੰਦਾ ਨਹੀਂ ਅੱਜ ਨਵੀਂ ਰਾਤ ਆ, ਅੱਜ ਨਵਾਂ ਦਿਨ ਆ, ਮਤਲਬ ਜਿਹੜੀ ਰਾਤਰੀ ਬੀਤ ਗਈ ਉਹਦੇ ਵਿੱਚ ਤੂੰ ਕੁਝ ਨਹੀਂ ਕੀਤਾ, ਉਹਦੇ ਵਿੱਚ ਹੀ ਸੁੱਤਾ ਹੀ ਆ, ਅਤੇ ਅੱਜ ਵੀ ਕਹਿੰਦਾ ਵੀ ਉਹ ਨਵੀਂ ਰਾਤ ਆਈ ਹੈ, ਸੋਣਾ ਚਾਹੀਦਾ ਮੈਨੂੰ, ਦਿਨ ਉਹੀ ਹੈ ਜਿਹਦੇ ਵਿੱਚ ਕੁਝ ਨਹੀਂ ਕੀਤਾ, ਅੱਜ ਅਗਲਾ ਦਿਨ ਜਿਹੜਿਆ ਕਹਿੰਦਾ ਨਹੀਂ ਅੱਜ ਨਵਾਂ ਦਿਨ, ਅੱਜ ਐਸ਼ ਪ੍ਰਸਤੀ ਕਰਨੀ ਚਾਹੀਦੀ। ਇਸ ਤਰ੍ਹਾਂ ਰਾਤ ਨੂੰ ਦਿਨ ਨੂੰ ਇੱਕੋ ਹੀ ਨਵਾਂ ਨਵਾਂ ਮੰਨ ਕੇ ਨਾ ਇਹ ਜੀਵ ਸੋਚਦਾ ਵੀ ਮੈਂ ਮਰਨਾ ਤਾਂ ਹੈ ਨਹੀਂ, ਇੱਥੇ ਬੈਠੇ ਰਹਿਣਾ ਹੈ, ਸਦਾ ਮੇਰੀ ਉਮਰ ਬਚੀ ਰਹਿਣੀ ਹੈ। ਬਹੁਤ ਪ੍ਰਕਾਰ ਦੇ ਅਤਿਸ਼ਾ ਕਰਕੇ ਇਹ ਮੰਦਭਾਗੀ ਜੀਵ ਉਦਮ ਚਿੱਤ ਵਿੱਚ ਧਾਰਨ ਕਰਦਾ, ਦੇਸ਼ਾਂ ਦਸ਼ਾਂਤਰਾਂ 'ਚ ਭੱਜਦਾ। ਪ੍ਰਾਰੰਭੀ ਪ੍ਰਾਰਬਧ ਕਰਿਆ ਤਹਿ ਤਹਿ ਤਿਉਂ ਰਾਤੇ। ਇਸ ਤਰ੍ਹਾਂ ਜਿਹੜੀ ਪ੍ਰਾਰਬਧ ਆ ਉਸ ਪ੍ਰਾਰਬਧ ਦੇ ਵੱਸ ਹੋਇਆ ਹੋਇਆ ਇਹ ਜੈਸੀ ਜੈਸੀ ਵੀ ਕਿਰਿਆ ਦਾ ਇਹਨੇ ਆਰੰਭ ਕੀਤਾ ਹੈ, ਉਸ ਸਥਾਨ ਦੇ ਵਿੱਚ ਉਸੇ ਉਸੇ ਤਰ੍ਹਾਂ ਹੀ ਕਰਮ ਦੇ ਵਿੱਚ ਉਸੇ ਉਸੇ ਪ੍ਰਕਾਰ ਹੀ ਮਿਲ ਰਿਹਾ ਹੈ। ਉਹੀ ਕਥਨ ਹੈ ਲੈਣ ਦਾ, ਦੇਣ ਦਾ, ਖਾਣ ਪੀਣ ਦਾ। ਹਾਂਜੀ, ਅਤੇ ਉਹੀ ਕਥਨ ਉਹੀ ਭੋਗ ਆ ਜਿਨ੍ਹਾਂ ਨੂੰ ਦਿਨ ਰਾਤ ਭੋਗਦਾ ਹੈ, ਅਤੇ ਉਹੀ ਭੋਗਣੇ ਵਾਲਾ ਆਪ ਆ। ਇਸ ਪ੍ਰਕਾਰ ਉਹੀ ਉਹ ਭੋਗ ਅਤੇ ਉਹੀ ਉਹ ਪੁਰਸ਼ ਉਹਨਾਂ ਹੀ ਵਿਹਾਰਾਂ ਵਿੱਚ ਲੱਗ ਗਏ ਅਤੇ ਬੜਾ ਆਪਣੇ ਆਪ ਨੂੰ ਮੰਨਦਾ ਵੀ ਮੈਂ ਕੁਝ ਨਵਾਂ ਹੀ ਕਰ ਰਿਹਾ ਹਾਂ। ਠੀਕ ਆ ਜੀ। ਪ੍ਰਾਰੰਭੀ ਕਿਰ ਪ੍ਰਾਰੰਭਿਤ ਕਿਰਿਆ, ਪ੍ਰਾਰੰਭ ਦੇ ਵੱਸ ਹੋ ਕੇ ਜਿਹੜੀ ਜਿਹੜੀ ਜਗ੍ਹਾ 'ਤੇ ਇਹਨੇ ਕਹਿੰਦੇ ਜਿਹੜੀ ਕਿਰਿਆ ਕਰਮ ਆਪਣਾ ਪ੍ਰਾਰੰਭ ਕੀਤਾ, ਆਰੰਭਿਆ ਹੈ ਤਹਿ ਤਹਿ ਅਤੇ ਉਦੋਂ ਰਾਤੀ ਤਹਿ ਤਹਿ ਕਹੀਏ ਉੱਥੇ ਉਸ ਜਗ੍ਹਾ ਹੀ, ਕਿਉਂਕਿ ਤਿਵੇਂ ਹੀ ਉਹਨਾਂ ਕਰਮਾਂ ਵਿੱਚ ਰਾਤੇ ਰੱਤਿਆ ਹੋਇਆ ਮਿਲ ਰਿਹਾ ਹੈ। ਮਤਲਬ ਪ੍ਰਾਰੰਭ ਦੇ ਇਹਦੀ ਆਰੰਭ ਇਹ ਹੈ ਵੀ ਦੇਸ਼ਾਂ ਵਿਦੇਸ਼ਾਂ ਧੱਕੇ ਖਾਣੇ ਖਾਂਦਾ ਅਤੇ ਉੱਥੇ ਤਿਵੇਂ ਰਾਤੇ ਵੀ ਮਿਲਿਆ ਹੋਇਆ ਲੱਗਾ ਹੋਇਆ ਹੈ। ਵਾਹੀ ਇਹਦੀ ਉਗਤੀ ਆ, ਗੱਲਾਂ ਆ ਲੈਣ ਦੀਆਂ ਕਿਸੇ ਪਾਸੋਂ, ਕਿਸੇ ਨੂੰ ਦੇਣ ਦੀਆਂ ਹੈ। ਅਤੇ ਨਾਲ ਕੀ ਕਹਿ ਰਹੇ ਆ, ਵਾਹੀ ਉਗਤੀ ਪੁੰਨ ਵਹੀ ਭੋਗ ਪੁਨਾ, ਫਿਰ ਉਹੀ ਭੋਗ ਆ ਭੁਗਤੇ ਦਿਨ ਰਾਤ। ਫਿਰ ਆਪ ਵੀ ਉਹੀ ਆ ਵੀ ਜਿਹੜਾ ਦਿਨ ਰਾਤ ਉਹਨਾਂ ਭੋਗਾਂ ਨੂੰ ਭੋਗ ਰਿਹਾ ਹੈ। ਅਤੇ ਵਿਖੇ ਰੂਪ ਯਾ ਜਗ ਕੇ ਵਿਉਪਾਰੋ ਕਰਮ ਸਰਮ ਸਹੇ। ਹੁਣ ਕਹਿੰਦੇ ਆ ਇਹ ਪਾਠ ਇੱਥੇ ਇਹ ਵਿਖੇ ਰੂਪ ਜਾਂ ਯੱਗ ਕੇ ਵਿਆਪਾਰੋ ਕਰ ਸ਼ਰਮ ਸਹਿ। ਵਿਖੇ ਰੂਪ, ਹਾਂਜੀ ਵਿਖੇ ਰੂਪ ਪਾਠ ਹੀ ਆ ਇੱਥੇ। ਕਹਿੰਦੇ ਹੈ ਵੀ ਇਵੇਂ ਜਾਂ ਵੀ ਇਸ ਜਿਹੜਾ ਵਿਖੇ ਰੂਪ ਪਾਰਦਿਸ਼ੇ ਰੂਪ ਇਹ ਜਗਤ ਆ, ਜਗਤ ਦੇ ਵਿਆਪਾਰ ਲੈਣ ਦੇਣ ਦੇ ਕਰਕੇ ਇਹ ਬੜਾ ਦੁੱਖ ਸ਼ਰਮ ਦੁੱਖ। ਠੀਕ ਆ, ਵਿਆਪਾਰਾਂ ਕਰ ਸ਼ਰਮ ਸਹੇ, ਵਿਆਪਾਰਾਂ ਕਰਕੇ ਸ਼ਰਮ ਕਹੀਏ ਦੁੱਖ ਥਕਾਵਟ ਸਹੇ ਸਹਾਰਦਾ। ਦੁਬਾਰਾ ਮੈਂ ਪੜ੍ਹਾਂ, ਉਹ ਕਰਮ ਪਾਠ ਗਲਤ ਲਿਖਿਆ ਇੱਥੇ, ਕਰ ਪਾਠ ਹੀ ਆ ਇਹ। ਵਿਖਿਆ ਰੂਪ ਜਾਂ ਯੱਗ ਕੇ ਵਿਆਪਾਰੂ ਕਰ ਸਰਮ ਸਹੇ, ਇੱਦਾਂ ਪਾਠ ਕਰਨਾ ਜੀ। ਵੀ ਇਸ ਤਰ੍ਹਾਂ ਉਹੀ ਪੁਰਖ ਉਹਨਾਂ ਵਿਹਾਰਾਂ ਵਿੱਚ ਲੱਗ ਕੇ ਇਵੇਂ ਕਹੀਏ ਇਹ ਜਿਹੜੇ ਵਿਖਿਆ ਰੂਪ, ਇਹ ਜਿਹੜਾ ਵਿਸ਼ੇ ਰੂਪ ਜਿਹੜਾ ਯੱਗ ਸੰਸਾਰ ਆ, ਅਤੇ ਉਸ ਸੰਸਾਰ ਦੇ ਜਿਹੜੇ ਵਿਆਪਾਰ ਆ, ਵਿਹਾਰ ਆ, ਦੁੱਖ ਲੈਣ ਦੇਣ ਦੇ, ਉਹਨਾਂ ਦੇ ਕਰਕੇ ਸ਼ਰਮ ਸਹੇ, ਸ਼ਰਮ ਦੁੱਖ ਕਲੇਸ਼ ਅਤੇ ਥਕਾਵਟ ਸਹੇ ਸਹਾਰ ਰਹੇ ਹੈ ਜੀਵ ਦੇ ਸਹਾਰਦਾ ਹੈ। ਪਰ ਭ੍ਰਮਤ ਵਿਰਮਤ ਮੋਹ ਕਰ, ਪਰ ਕਹੀਏ ਵਿਸ਼ੇਸ਼ ਕਰਕੇ ਜਿਹੜਾ ਹੈ ਇਹ ਮੋਹ ਕਰ, ਵਿਸ਼ੇਸ਼ ਕਰਕੇ ਜਿਹੜਾ ਮੋਹ ਆ, ਮੋਹ ਦੇ ਅਧੀਨ ਹੋਏ ਭ੍ਰਮਣ ਕਰਦੇ ਜੀਵ, ਆਹੋ ਕਿਉਂ ਨਾ ਲੱਜਾ ਕਹੇ, ਅਤੇ ਆਹੋ ਕਹੀਏ ਅਫਸੋਸ ਜਾਂ ਅਚਰਜ ਹੈ ਵੀ ਕਿਉਂ ਨਹੀਂ ਇਹ ਜਿਹੜੇ ਜੀਵ ਸ਼ਰਮ ਗਹਿ ਗ੍ਰਹਿਣ ਕਰਦੇ, ਸ਼ਰਮ ਕਿਉਂ ਨਹੀਂ ਧਾਰਦੇ, ਉਹਨਾਂ ਨੂੰ ਤਿਆਗਦੇ ਕਿਉਂ ਨਹੀਂ ਹੈ। ਠੀਕ ਹੈ ਜੀ। ਪਰ ਭ੍ਰਮਤ ਵੀ ਕਹਿੰਦੇ ਆ ਵੀ ਵੇਖੋ ਦੁੱਖਾਂ ਨੂੰ ਸਹਿੰਦੇ ਹੋਏ ਵੀ, ਦੁੱਖ ਸਹਾਰੇ ਦੁੱਖਾਂ ਨੂੰ ਸਹਿੰਦੇ ਹੋਏ ਵੀ ਵਿਸ਼ੇਸ਼ ਕਰਕੇ ਉਹਨਾਂ ਵਿਹਾਰਾਂ ਵਿੱਚ ਭਰਮਦ ਕਹੀਏ ਭਰਮ ਕਰ ਰਹੇ ਆ ਅਤੇ ਮੋਹ ਦੇ ਅਧੀਨ ਹੋਏ ਹੋਏ ਮੋਹ ਕਰਕੇ ਅਧੀਨ ਹੋਏ ਹੋਏ ਜਿਹੜੇ ਆ ਭਰਮਣ ਕਰ ਰਹੇ ਆ ਵਿਰਮਤ ਕਹੀਏ ਵਿਸ਼ੇਸ਼ ਕਰਕੇ ਪਾਰਕ ਵੀ ਫਿਰ ਪਰ ਵੇਖ ਲਓ ਭਰਮ ਦੇ ਆ ਵਿਰਮਤ ਕਹੀਏ ਵਿਸ਼ੇਸ਼ ਕਰਕੇ ਅਤੇ ਵਿਰਮਤ ਅਰਥ ਦਾ ਮੇਰੇ ਹਿਸਾਬ ਨਾਲ ਤਾਂ ਅਰਥ ਬਣਦਾ ਵਾ ਕਿ ਤਿਆਗਦੇ ਨਹੀਂ ਆ। ਹਾਂਜੀ ਨਾਂ ਦਾ ਅਰਥ ਨਹੀਂ ਵਿਰਮਤ ਅਰਥ ਤਿਆਗਦੇ ਨਹੀਂ ਆ ਪਰ ਫਿਰ ਵੀ ਭਰਮਦੇ ਆ ਕਦੇ ਕਰਕੇ ਮੋਹ ਕਰਕੇ ਮੋਹ ਦੇ ਅਧੀਨ ਹੋਏ ਹੋਏ ਆਹੋ ਕਿਉਂ ਨਾ ਲੱਜਾ ਗਏ ਆਹੋ ਕਹੀਏ ਆਹੋ ਬੜਾ ਅਫਸੋਸ ਹੈ ਜੋ ਪੁਨਰ ਉਗਤੀ ਹੈ ਮਤਲਬ ਦੋਸ਼ ਆ ਬਾਰ ਬਾਰ ਇਸ ਕੰਮ ਨੂੰ ਕਰਦੇ ਆ ਕਿਉਂ ਨਹੀਂ ਲੱਜਾ ਨੂੰ ਕਹਿ ਕੇ ਗ੍ਰਹਿਣ ਕਰਦੇ ਲੱਜਾ ਨੂੰ ਕਿਉਂ ਨਹੀਂ ਧਾਰਨ ਕਰਦੇ ਤਾਂ ਤੇ ਵੀ ਹੇ ਮਿੱਤਰੋ ਇਸ ਪੁਨਰ ਉਗਤ ਦੋਸ਼ ਦੇ ਰਹਿਤ ਹੋ ਇਹ ਉਪਦੇਸ਼ ਕੀਤਾ ਸਵੇਜ ਪੁਨਰ ਉਗਤ ਕੀ ਦੋਸ਼ ਹੁੰਦਾ ਆ ਮੈਂ ਦੱਸਦਾ ਥੋੜ੍ਹਾ ਜਿਹਾ ਜੋ ਗੱਲ ਇੱਕ ਵਾਰ ਕਰਕੇ ਪੁਨਾ ਦੂਸਰੀ ਵਾਰ ਵੈਸੇ ਹੀ ਕਰਨੀ ਉਸਦਾ ਨਾਮ ਪੁਨਰੁਗਤ ਦੋਸ਼ ਹੈ ਸੋ ਸਿਆਣੇ ਪੁਰਸ਼ ਨਹੀਂ ਕਰਦੇ ਮਤਲਬ ਇੱਕ ਗੱਲ ਜਿਹੜੀ ਕੀਤੀ ਹੈ ਨਾ ਉਹਨੂੰ ਦੂਸਰੀ ਵਾਰ ਫੇਰ ਕਰਨਾ ਪੁਨਰ ਮਤਲਬ ਦੁਬਾਰਾ ਉਗਤ ਕੇ ਕਥਨ ਕਰਨਾ ਬਾਰ ਬਾਰ ਇੱਕ ਗੱਲ ਨੂੰ ਕਥਨ ਕਰਨਾ ਹਾਂਜੀ ਮਤਲਬ ਇਹ ਜਨਮ ਲੈ ਕੇ ਆਪਾਂ ਪਹਿਲੀ ਵਾਰ ਦੇ ਨਹੀਂ ਕਈ ਵਾਰ ਆਏ ਹਾਂ ਅਤੇ ਉਹ ਕੰਮ ਕਰਦੇ ਰਹੇ ਹਾਂ ਅੱਜ ਫਿਰ ਉਹ ਕੰਮ ਕਰ ਰਹੇ ਹਾਂ ਇਹ ਪੁਨਰੁਗਤ ਦੋਸ਼ ਆ ਜਿਹੜੇ ਕੰਮ ਕਰਕੇ ਗਏ ਹਾਂ ਫਿਰ ਉਹ ਕਰ ਰਹੇ ਹਾਂ ਲੱਗ ਵੀ ਰਿਹਾ ਵੀ ਨਵੇਂ ਹੀ ਕਰ ਰਹੇ ਹਾਂ ਅੱਜ ਨਵਾਂ ਹੀ ਜਨਮ ਹੋਇਆ ਆ ਨਵੀਂ ਕਮਾਈ ਕਰਨ ਡੇ ਹਾਂ ਨਵਾਂ ਹੀ ਆ ਬਸ ਕੋਈ ਨਵਾਂ ਹੀ ਕਰਕੇ ਦਿਖਾਉਣ ਡੇ ਹਾਂ ਨਵਾਂ ਤਾਂ ਕੁਝ ਨਹੀਂ ਹੈ ਪਹਿਲਾਂ ਵੀ ਕੁਝ ਕੀਤਾ ਹੋਣੀ ਉਹ ਕੁਝ ਕਰਨ ਡੇ ਹਾਂ ਚਲੋ ਜ਼ਮਾਨਾ ਬਦਲ ਜਾਂਦਾ ਦੂਜੇ ਜਨਮ ਵਾਰੀ ਪਰ ਹਾਲਤ ਮਾੜੀ ਆ ਅੱਜ ਵੀ ਦੋਹਰਾ ਆਹੋ ਸ਼ਬਦ ਪੁਨਰੁਗਤ ਅਤੇ ਆਹੋ ਕਹੀਏ ਬੜਾ ਆਸ਼ਚਰਜ ਅਫਸੋਸ ਹੈ ਕਿ ਬੁੱਧੀਵਾਨ ਸਿਆਣੇ ਪੁਰਸ਼ ਪੁਨਰਉਗਤ ਜਿਹੜੇ ਬਚਨ ਕਹਿੰਦੇ ਨਹੀਂ ਆ ਡਰਦੇ ਆ ਦੂਸਰੀ ਵਾਰ ਕਹਿਣ ਦੇ ਅਤੇ ਇਹ ਲੋਕ ਜਿਹੜੇ ਉਸੇ ਨੂੰ ਕਥਨ ਕਰਦੇ ਆਹੋ ਸ਼ਬਦ ਪੁਨਰਉਗਤ ਦੇ ਬੜਾ ਅਫਸੋਸ ਹੈ ਵੀ ਜਿਹੜਾ ਪੁਨਰਉਗਤ ਸ਼ਬਦ ਆ ਇਸ ਤੋਂ ਆਤ ਡਰਪ ਹੈ ਬੁੱਧਮਾਨ ਬੁੱਧੀਮਾਨ ਆਤਸ਼ਾਹ ਕਰਕੇ ਡਰਦੇ ਸਿਆਣੇ ਪੁਰਸ਼ ਪੁਨਰੁਗਤ ਬਚਨ ਕਹਿਣ ਤੋਂ ਡਰਦੇ ਆ ਅਤੇ ਦੂਸਰੀ ਵਾਰ ਕਹਿੰਦੇ ਨਹੀਂ ਹੈ ਅਤੇ ਪਰ ਪੁਨਾ ਉਗਤ ਪੁਨ ਭੁਗਤ ਹੀ ਹੈ ਪਰ ਇਹ ਲੋਕ ਆ ਕਹਿੰਦੇ ਪੁਨਾ ਉਗਤ ਫਿਰ ਉਗਤ ਕਥਨ ਕਰਦੇ ਉਸੇ ਨੂੰ ਜਿਹੜਾ ਕਰ ਕੰਮ ਕੀਤਾ ਨਾ ਫਿਰ ਉਹਨੂੰ ਕਰਦੇ ਆ ਦੇਖੋ ਜੀ ਅਤੇ ਪੁਨ ਭੁਗਤ ਹੈ ਹੀ ਹੈ ਭੁਗਤ ਹੀ ਹੈ ਫਿਰ ਤੁਸੀਂ ਹਿਸਾਬ ਲਾ ਲਓ ਵੀ ਕੰਮ ਤਾਂ ਕਦੀ ਨਿਬੜਦੇ ਨਹੀਂ ਜਦੋਂ ਤੋਂ ਜੰਮੇ ਹਾਂ ਇਸ ਕੰਮ ਨੂੰ ਕਰਨ ਲੱਗੇ ਹਾਂ ਹੱਟੀ ਵਾਹੀ ਉਹ ਕੰਮ ਉਸੇ ਤਰ੍ਹਾਂ ਹੀ ਆ ਇਸ ਤਰ੍ਹਾਂ ਕਥਨ ਵੀ ਕਰਨਾ ਅਤੇ ਕੰਮ ਵੀ ਉਹੀ ਓ ਕਰਨਾ ਅਤੇ ਭੋਗ ਵੀ ਉਹੀ ਓ ਕਰਨਾ ਇਹ ਪੁਨਰਗਤ ਕਹਿੰਦੇ ਕਿਸ ਤਰ੍ਹਾਂ ਪਰਮਾਣ ਆ ਕਿੰਤੂ ਅਪਰਮਾਣ ਆ ਪੁਨਾ ਉਗਤ ਪੁਨ ਭੁਗਤ ਹੀ ਹੈ ਕਾਤ ਪੁਨ ਰੁਗਤ ਪਰਮਾਣ ਬੁੱਧੀਮਾਨ ਦੇ ਡਰਦੇ ਹੈ ਪਰ ਇਹ ਲੋਕ ਉਹਨਾਂ ਕਹੀ ਉਹੀਓ ਉਗਤ ਕਹਿੰਦੇ ਕਥਨ ਕਰਦੇ ਆ ਪੁਨਾ ਭੁਗਤ ਉਸੇ ਨੂੰ ਹੀ ਭੁਗਤਦੇ ਆ ਹਾਂਜੀ ਮਤਲਬ ਸਮਝ ਗਏ ਨਾ ਗੱਲ ਕਿ ਜਿਹੜੇ ਕੰਮ ਕਦੀ ਰੁਕੇ ਆ ਕੰਮ ਸਾਡੇ ਆਉਣ ਤੋਂ ਪਹਿਲਾਂ ਵੀ ਹੁੰਦੇ ਸੀ ਅੱਜ ਵੀ ਹੋ ਰਹੇ ਆ ਮਰ ਗਏ ਤਾਂ ਵੀ ਹੁੰਦੇ ਰਹਿਣੇ ਕੰਮ ਤਾਂ ਉਸੇ ਤਰ੍ਹਾਂ ਟਿਕੇ ਹੋਏ ਹਨ ਪਰ ਜਿਹੜਾ ਕਰ ਚੁੱਕੇ ਹਾਂ ਜਿਹੜੇ ਜਨਮ ਨੂੰ ਵਿਗਾੜ ਕੇ ਚੁੱਕੇ ਹਾਂ ਹਾਂਜੀ ਅਤੇ ਜੋ ਕੰਮ ਕਰ ਚੁੱਕੇ ਹਾਂ ਫਿਰ ਹੀ ਉਹੀ ਕਰ ਰਹੇ ਜਨਮ ਪਹਿਲਾਂ ਵਿਗਾੜਿਆ ਜਨਮ ਹੁਣ ਵੀ ਵਿਗਾੜ ਰਹੇ ਹਾਂ ਅਤੇ ਮਤਲਬ ਗੱਲ ਵੀ ਉਹੀ ਕਰਨੀ ਜਿਹੜੇ ਪਹਿਲਾਂ ਕਰਦੇ ਰਹੇ ਹਾਂ, ਕੰਮ ਵੀ ਉਹੀ ਕਰਨ 'ਚ ਪਹਿਲਾਂ ਕਰਦੇ ਰਹੇ ਹਾਂ, ਭੋਗ ਵੀ ਉਹੀ ਉਹ ਭੋਗਣੇ ਜਿਹੜੇ ਪਹਿਲਾਂ ਭੋਗਦੇ ਰਹੇ ਹਾਂ, ਇਹ ਹੁੰਦਾ ਜੇ ਪੁਨਰੁਕਤ। ਅਤੇ ਤਾਂ ਕਹਿ ਰਹੇ ਪੁਨਾ ਉਗਤ ਉਹੀ ਉਗਤ ਕਰਨਾ ਕਥਨ ਕਰਨਾ, ਪੁਨਾ ਭੁਗਤ ਪੁਨ ਭੁਗਤ ਉਹੀ ਭੁਗਤਣਾ ਮਾਨਣਾ। ਇਹ ਇਹ ਕਥ ਇਹ ਜਿਹੜਾ ਕਦ ਕਿੱਥੋਂ ਕਿਵੇਂ ਕਿਸ ਤਰ੍ਹਾਂ ਪੁਨਰੁਕਤ ਪੁਨਰੁਕਤ ਜਿਹੜਾ ਹੈ ਪ੍ਰਮਾਣ ਪ੍ਰਮਾਣਿਕ ਭਾਵ ਕਿਸ ਤਰ੍ਹਾਂ ਪ੍ਰਮਾਣ ਆ, ਕੋਈ ਪ੍ਰਮਾਣ ਨਹੀਂ ਕਿ ਨਹੀਂ ਹੈ, ਇਹ ਤਾਂ ਪ੍ਰਮਾਣ ਤੋਂ ਰਹਿਤ ਆ, ਮੰਨਣ ਯੋਗ ਨਹੀਂ ਆ, ਇਹ ਪ੍ਰਮਾਣ ਨਹੀਂ ਹੈ, ਸਹੀ ਨਹੀਂ ਆ, ਮਤਲਬ ਪ੍ਰਮਾਣ ਮਤਲਬ ਸਹੀ ਨਹੀਂ। ਹਾਂਜੀ, ਬੜਾ ਅਸਚਰਜ ਆ ਵੀ ਬੁੱਧੀ ਮਾਨ ਸਿਆਣੇ ਪੁਰਸ਼ ਪੁਨਰੁਕਤ ਸ਼ਬਦ ਮਤਲਬ ਉਹੀ ਉਹ ਕਥਨ ਕਰਨਾ ਜੋ ਪਿੱਛੇ ਕਰ ਰਹੇ ਹਾਂ ਉਹਨੂੰ ਫਿਰ ਕਰਨਾ, ਇਹ ਹੁਣ ਬੰਦਗੀ ਦੀ ਨਾ ਗੱਲ ਆ ਲਿਓ, ਮਤਲਬ ਇਹ ਜਨਮ ਵਿਗਾੜਨ ਦੀ ਗੱਲ ਆ, ਨਾ ਪਹਿਲਾਂ ਕੰਮ ਮੁੱਕੇ ਸੀ ਨਾ ਆਪਾਂ ਉਦੋਂ ਹੀ ਮਰ ਗਏ ਹਾਂ, ਅੱਜ ਵੀ ਕੰਮ ਚੱਲ ਰਹੇ, ਅੱਜ ਵੀ ਮੁੱਕਣੇ ਨੇ, ਪਰ ਉਹੀ ਉਹ ਕੰਮ ਕਰਨੇ, ਫਿਰ ਉਹੀ ਉਹ ਭੋਗ ਭੋਗਣੇ, ਉਹੀ ਉਹ ਵਾਰ ਵਾਰ ਕਥਨ ਕਰਦੇ ਕਰਨਾ, ਕਈ ਜਨਮਾਂ ਵਿੱਚ ਉਹ ਕੰਮ ਕਰਦੇ ਰਹੇ ਹਾਂ। ਅਤੇ ਇਹ ਸਾਡੀ ਜਿਹੜੀ ਹਾਲਤ ਹੈ ਨਾ, ਅੱਤ ਡਰ ਪੈ ਬੁੱਧ ਮਾਨ, ਬੁੱਧੀ ਮਾਨ ਅਤੇ ਅਤਸ਼ਾ ਕਰਕੇ ਡਰਦੇ ਆ, ਉਹਨਾਂ ਉਗਤ ਪੁੰਨ ਭੁਗਤ ਇਹ ਹੈ। ਪਰ ਇਹ ਕਈ ਇਹ ਲੋਕ ਉਸੇ ਗੱਲ ਨੂੰ ਵਾਰ ਵਾਰ ਉਗਤ ਕਥਨ ਕਰਦੇ ਕਹਿੰਦੇ ਆ, ਪੁੰਨ ਯੁਗ ਉਹਨਾਂ ਫਿਰ ਯੁਗ ਭੁਗਤ ਉਸੇ ਨੂੰ ਇਹ ਵਾਰ ਵਾਰ ਭੋਗਦੇ ਆ ਉਹਨਾਂ ਪਦਾਰਥਾਂ ਨੂੰ। ਅਤੇ ਇਹ ਕਥ ਪੁਨਰੁਗਤ ਪਰਮਾਨ ਕਤੋਂ ਕਤੋਂ ਕਹੀ ਕਥ ਕਹੀ ਕਥੋਂ ਕਿੱਥੋਂ ਜਾਂ ਕਿਸ ਤਰ੍ਹਾਂ ਇਹ ਪੁਨਰੁਗਤ ਜਿਹੜਾ ਹੈ ਇਹ ਪਰਮਾਣਿਕ ਹੋਏਗਾ, ਜਾਂ ਕਿਸ ਤਰ੍ਹਾਂ ਪੁਨਰੁਗਤ ਪ੍ਰਮਾਣਿਕ ਨਹੀਂ ਹੋਏਗਾ, ਮਤਲਬ ਵੀ ਇਹ ਜੋ ਲੋਕ ਕਰ ਰਹੇ ਆ ਕਿਵੇਂ ਨਹੀਂ ਮੰਨਾਂਗੇ ਪੁਨਰੁਗਤ ਇਹ ਦੋਸ਼ 'ਚ ਫਸੇ ਹੋਏ ਆ, ਉਸੇ ਤਰ੍ਹਾਂ ਫਸੇ ਹੋਏ ਆ, ਅਤੇ ਕਿਵੇਂ ਨਹੀਂ ਪ੍ਰਮਾਣਿਕ ਮੰਨਾਂਗੇ। ਠੀਕ ਆ ਨਾ, ਬੜੀ ਵਾਰ ਦੱਸ ਚੁੱਕਾ ਪੁਨਰੁਗਤ ਦਾ ਅਰਥ ਕੀ ਆ, ਸੰਧੀ ਕਰਨ ਕਰਕੇ ਪੂਰਾ ਨਾਮ ਬਣਦਾ ਪੁਨਰਉਗਤ। ਪੁਨਰ ਕਹੀਏ ਵਾਰ ਵਾਰ, ਉਗਤ ਕਹੀਏ ਕਥਨ ਕਰਨਾ, ਮਤਲਬ ਜੋ ਕੰਮ ਕੀਤਾ ਉਹਨੂੰ ਵਾਰ ਵਾਰ ਫਿਰ ਕਰਨਾ, ਮੁੜ ਮੁੜ ਦੁਹਰਾਉਣਾ, ਇਹ ਪੁਨਰਉਗਤ ਦੋਸ਼ ਹੁੰਦਾ ਆ। ਕਥ ਕਿਸ ਤਰ੍ਹਾਂ ਨਹੀਂ ਇਹ ਪ੍ਰਮਾਣਿਕ ਕਰਾਂਗੇ ਪੁਨਰੁਗਤ ਦੋਸ਼ ਇਹ ਜੀਵਾਂ ਵਿੱਚ ਹੈ, ਮਤਲਬ ਹੈ ਹੀ ਹੈ, ਕਿਉਂਕਿ ਉਹੀ ਕੁਝ ਕਰ ਰਹੇ ਆ, ਉਹੀ ਉਹ ਬੋਲ ਰਹੇ ਆ, ਉਹੀ ਭੋਗ ਰਹੇ ਆ, ਉਹੀ ਮਾਣ ਰਹੇ ਆ, ਇਸ ਕਰਕੇ ਕਿਵੇਂ ਤਰ੍ਹਾਂ ਨਹੀਂ ਮੰਨਾਂਗੇ। ਜਾਂ ਪੁਨਰੁਗਤ ਪ੍ਰਮਾਣ ਕਿਸ ਤਰ੍ਹਾਂ ਇਹ ਪੁਨਰੁਗਤ ਜਿਹੜਾ ਹੈ ਪ੍ਰਮਾਣਿਕ ਆ, ਮਤਲਬ ਇਸ ਤਰ੍ਹਾਂ ਇਹ ਸਫਲ ਹੋ ਜਾਣਗੇ, ਮਤਲਬ ਇਹ ਅਪ੍ਰਮਾਣ ਆ, ਮੰਨਣ ਤੋਂ ਰਹਿਤ ਆ ਲੋਕਾਂ ਦੀ ਹਾਲਤ, ਜੀਵਾਂ ਦੀ ਹਾਲਤ। ਗਿਆ ਮਾਲਤੀ ਛੰਦ ਨਟ ਵਾਟ ਵਾਂਗ ਨਰ ਬਹੁ ਸਵਾਂਗ ਤਰ। ਹੁਣ ਜਿਸ ਤਰ੍ਹਾਂ ਇੱਕ ਨਟੂਆ ਭੇਖਧਾਰੀ ਅਨੇਕਾਂ ਸਰੂਪਾਂ ਨੂੰ ਧਾਰਨ ਕਰਦਾ, ਉਸੇ ਤਰ੍ਹਾਂ ਅਸਥੂਲ ਸਰੀਰ ਵੀ ਆਪਣੀ ਅਵਸਥਾ ਬਦਲ ਬਦਲ ਧਾਰਨ ਕਰਦਾ, ਪਰੰਤੂ ਨਟੂਆ ਤਾਂ ਕਹਿੰਦੇ ਸਵਾਂਗਣ ਨੂੰ ਆਪਣਾ ਸਰੂਪ ਜਾਣਦਾ ਨਹੀਂ। ਜਿਹੜਾ ਨਟੂਆ ਬਾਜੀਗਰ ਆ ਉਹ ਭਾਵੇਂ ਰਾਜਾ ਕੰਗਾਲ ਕੁਝ ਵੀ ਬਣਦਾ ਆ, ਪਰ ਉਹ ਆਪਣਾ ਸਰੂਪ ਤਾਂ ਨਹੀਂ ਜਾਣਦਾ, ਉਹਨੂੰ ਪਤਾ ਮੈਂ ਹੈ ਤਾਂ ਮਦਾਰੀ ਹੀ ਹਾਂ, ਉਹ ਰਾਜਾ ਬਣ ਕੇ ਰਾਜ ਦਾ ਰੂਪ ਧਾਰ ਕੇ ਰਾਜਾ ਨਹੀਂ ਬਣ ਜਾਂਦਾ। ਅਤੇ ਜੀਵ ਸਰੀਰ ਦੀ ਜਿਹੜੀ ਅਵਸਥਾ ਬਦਲੀ ਨੂੰ ਆਪਣਾ ਸਰੂਪ ਬਦਲਿਆ ਜਾਂਦਾ, ਇਸ ਗੱਲ ਨੂੰ ਇਸ ਗਿਆ ਮਾਲ ਦੀ ਛੰਦ ਦੇ ਦ੍ਰਿਸ਼ਟਾਂਤ ਦੇਣਗੇ। ਮਤਲਬ ਜਿਹੜੇ ਸਾਡੇ ਸਰੂਪ ਹੈ ਨਾ, ਆਤਮ ਸਰੂਪ, ਉਹ ਕਦੀ ਬਦਲਦਾ ਨਹੀਂ। ਹਾਂਜੀ, ਸਰੀਰ ਬਦਲਦੇ ਆ, ਸਵਾਂਗ ਬਦਲਦੇ ਆ, ਬੰਦੇ ਦਾ, ਕੁੱਤੇ ਦਾ, ਮਗਰਮੱਛ ਦਾ, ਸੱਪ ਦਾ, ਕੋਟਕਿਰਲੇ ਦਾ, ਗਿਰਗਟ ਦਾ, ਅਤੇ ਬੰਦਾ ਕੀ ਸੋਚਦਾ ਮੈਂ ਹੀ ਹਾਂ, ਹੁਣ ਇਹ ਕੀ ਸੋਚਦੇ ਹਾਂ ਬੰਦੇ ਹੀ ਹਾਂ, ਕੱਲ੍ਹ ਨੂੰ ਕੁੱਤੇ ਬਣ ਗਏ ਹੋਣਗੇ ਕੁੱਤੇ ਹੀ ਹਾਂ, ਪਰ ਉਹ ਆਤਮ ਸਰੂਪ ਕਦੀ ਬਦਲਦਾ ਨਹੀਂ ਹੈ। ਸੂਖਮ ਸਰੀਰ ਵਿੱਚ ਜਿਹੜੀ ਚੇਤਨ ਸੱਤਾ ਆਤਮਾ ਦੀ, ਉਹ ਕਦੀ ਬਦਲਦਾ ਨਹੀਂ ਹੈ। ਜਦੋਂ ਆਪਾਂ ਨੂੰ ਭੁੱਲ ਜਾਂਦੇ ਹਾਂ ਆਪਣੇ ਆਤਮ ਸਰੂਪ ਨੂੰ, ਸਵੈ ਸਰੂਪ ਨੂੰ, ਅਤੇ ਉਸ ਕਰਕੇ ਸਰੀਰਾਂ ਨੂੰ ਵੇਖ ਕੇ ਆਪਾਂ ਨੂੰ ਦੁੱਖ ਹੁੰਦਾ ਹੈ। ਉਸ ਗੱਲ ਨੂੰ ਇੱਥੇ ਹੁਣ ਕਥਨ ਕਰਨ ਲੱਗੇ ਆ ਵੀ ਅਸਥੂਲ ਸਰੀਰ ਜਿਹੜਾ ਪੰਜ ਤੱਤਾਂ ਦੀ ਦੇਹ ਹੁੰਦੀ ਹੈ, ਪ੍ਰਤੱਖ ਦਿਖਦੀ ਜੀਵਾਂ ਨੂੰ, ਇਹ ਬਦਲਦੀ ਆ, ਅਤੇ ਬੰਦਾ ਆਪਣੇ ਸਰੂਪ ਨੂੰ ਬਦਲਿਆ ਸਮਝਦਾ, ਅਸਲ ਵਿੱਚ ਸਰੂਪ ਕੋਈ ਨਹੀਂ ਬਦਲਦਾ ਹੈ। ਇਹ ਸੁਣ ਲਓ ਗਿਆ ਮਾਲ ਦੀ ਛੰਦ ਵਿੱਚ, ਨਟ ਵਾਂਗ ਨਰ ਬਹੁ ਸਵਾਂਗ ਧਰ। ਨਟੂਆ ਬਾਜੀਗਰ ਮਧਾਰੀ ਦੀ ਨਿਆਈ ਪੁਰਸ਼ ਦਾ ਸਰੀਰ ਬਹੁਤ ਸਵਾਂਗਾਂ ਨੂੰ ਧਾਰਨ ਕਰਦਾ ਹੈ। ਕਿੱਦਾਂ ਬਪ ਬਾਲ ਨਟ ਵਾਂਗ ਨਰ ਪਉ ਸਵਾਂਗ ਧਰ ਬਪ ਬਾਲ ਪਲ ਮੈਂ ਦਸਕ ਹੈ। ਪਲ ਦੇ ਵਿੱਚ ਸਵਾਂਗਾਂ ਧਾਰਨ ਕਰਦਾ ਹੈ। ਪਲ ਮਾਤਰ ਤੋਂ ਹੀ ਬਾਲਕ ਸਰੂਪ ਦਿਸਦਾ ਹੈ ਅਤੇ ਕੋਈ ਕਦੀ ਕੋਈ ਪਲ ਵਿੱਚ ਇਹ ਸ਼ੇਸ਼ਣ ਰੂਪ ਦਿਸਦਾ ਹੈ। ਬਾਪ ਨਾਮ ਸਰੂਪ ਦਾ ਲਾਉਣਾ, ਸਰੀਰ ਦਾ ਅਰਥ ਹੁੰਦਾ ਬਾਬਤ ਭਾਰ ਸਰੂਪ ਦਾ ਲਾਉਣਾ ਹੈ। ਅਤੇ ਵੀ ਨਟੂਏ ਦੇ ਵਾਂਗ ਨਰ ਪੁਰਸ਼ ਬਹੁਤ ਸਵਾਂਗਾਂ ਨੂੰ ਧਾਰਨ ਕਰਦਾ ਹੈ। ਬਾਪ ਬਾਲ ਕਦੀ ਬਾਲ ਸਰੂਪ ਪਲ ਦੇ ਵਿੱਚ ਹੋ ਜਾਂਦਾ, ਲਸਕ ਜਾਂਦਾ ਹੈ, ਅਤੇ ਕਦੀ ਇਹ ਜਿਹੜਾ ਹੈ ਉਹ ਸ਼ੇਸ਼ਣ ਰੂਪ ਵਿੱਚ 5 ਸਾਲ ਤੋਂ 6 ਸਾਲ ਤੋਂ ਤੇੜਾ ਸ਼ੇਸ਼ਣ ਰੂਪ ਹੁੰਦਾ ਉਹ ਦਿਸਦਾ ਹੈ। ਲਸਕ ਹੈ ਭਾਵ ਲਸਕਦਾ ਹੈ, ਦਿਸਦਾ ਹੈ। ਪੌਣ ਖੇਨ ਵਿਖੇ ਤਨ ਤਰਨ ਹੋਏ ਪੁਨਾ ਖਿਣ ਕਾਲ ਦੇ ਵਿੱਚ ਹੀ, ਮਤਲਬ ਸ਼ੇਸ਼ਣ ਅਵਸਥਾ ਲੰਘਦਿਆਂ ਹੀ ਇਹ ਤਨ ਤਰਨ ਹੋਏ, ਤਨ ਇਹਦਾ ਜਵਾਨ ਹੋਏ ਹੋ ਜਾਂਦਾ ਹੈ, ਜਵਾਨ ਅਵਸਥਾ ਨੂੰ ਧਾਰਨ ਕਰ ਲੈਂਦਾ, ਜਵਾਨ ਅਵਸਥਾ ਹੋਏ ਕਈ ਹੋ ਜਾਂਦੀ ਹੈ। ਅਤੇ ਤਰੜੀ ਨਾ ਪੁੱਗੇ ਰਸਕ ਹੈ। ਅਤੇ ਪੁਰਸ਼ ਆਪ ਨੂੰ ਜਵਾਨ ਜਾਣ ਕੇ ਇਸਤਰੀਆਂ ਦੇ ਭੋਗਾਂ ਦੇ ਵਿੱਚ ਰਸੀਆ ਹੋ ਕੇ ਪ੍ਰਵਿਰਤ ਹੁੰਦਾ ਹੈ ਅਤੇ ਬਹੁਤ ਜਿਹੜੇ ਭੋਗਾਂ ਨੂੰ ਭੋਗਦਾ, ਫਿਰ ਸਰੀਰ ਦੇ ਪ੍ਰਾਰਬਧ ਭੋਗਦਿਆਂ ਕਿਸੇ ਸਮੇਂ ਵਿੱਚ ਸਾਰਾ ਧਨ ਨਾਸ ਹੋ ਜਾਂਦਾ। ਪੁਨ ਖਿਣ ਵਿਖੇ ਤਨ ਤਰਨ ਹੋਏ, ਤਰਨੀ ਨਾ ਭੋਗੇ ਰਸ ਗਏ। ਇਹ ਨਾ ਪਾਠ ਗਲਤ ਲੱਗਦਾ ਮੈਨੂੰ। ਪੁਨ ਖਿਣ ਵਿਖੇ ਤਨ ਤਰਨ ਹੋਏ, ਤਰਨੀਨ ਤਰਨ ਨਾ ਪਾਠ ਹੱਥ ਨਹੀਂ ਕਹਿੰਦਾ, ਇਕੱਠਾ ਕਰਨਾ। ਤਰਨੀਨ ਮਤਲਬ ਬਹੁ ਵੱਜ ਦਾ ਆਵਾਜ ਗਿਆ, ਬਹੁ ਵੱਜ ਗਏ। ਅਤੇ ਪੁਨਾ ਕਹਿੰਦੇ ਵੀ ਫਿਰ ਇੱਕ ਖਿਣ ਵਿੱਚ ਜਵਾਨ ਸਰੀਰ ਵਾਲਾ ਹੋ ਕੇ ਅਤੇ ਜਿਹੜੀ ਤਰਨੀਨ ਇਸਤਰੀਆਂ ਹੈ ਉਹਨਾਂ ਦੇ ਭੋਗਾਂ ਦੇ ਵਿੱਚ ਭੋਗੀ ਹੋ ਕੇ ਅਤੇ ਰਸਕ ਰਸੀਆ ਇਹ ਹੋ ਜਾਂਦਾ ਹੈ, ਰਸ ਨੂੰ ਕਰਨ ਵਾਲਾ ਹੋ ਜਾਂਦਾ ਹੈ। ਤਰਨੀਨ ਭੋਗੇ ਰਸਕ ਹੈ, ਰਸੀਆ ਹੋ ਕੇ ਨਾ ਇਸਤਰੀਆਂ ਦਾ ਭੋਗੇ ਭੋਗਦਾ ਹੈ ਭੋਗਾਂ ਨੂੰ। ਹੱਥ ਦਰਬ ਨਮੇਖ ਮਹਿ ਪੁਨ ਪਲਕ ਮੋ ਹੋਏ ਤਨ ਸਭੀ। ਫਿਰ ਨਮੇਖ ਮਹਿ ਭਾਵ ਨਿਮਖ ਇੱਕ ਦੇ ਵਿੱਚ, ਅੱਖ ਦੇ ਪਲ ਵਿੱਚ ਹੀ ਜਿਹੜੀ ਸਾਰੀ ਦੌਲਤ ਆ ਉਹ ਹੱਥ ਦਰਬ ਕਈ ਧਨ ਹੱਥ ਨਾਸ ਹੋ ਜਾਵੇ ਤਾਂ ਇਹ ਫਿਰ ਪਲਕ ਮੋ ਹੋਏ ਤਨ ਸਭੀ। ਪਲਕ ਕਹੀਏ, ਪਲਕ ਦੇ ਪਲ ਦੇ ਵਿੱਚ ਹੀ ਇਹਦਾ ਧਨ ਸਭੀ ਜਿਹੜਾ ਕਹਿੰਦੇ ਆ ਉਹ ਨਾਸ ਹੋ ਜਾਵੇ ਅਤੇ ਇਹ ਕੰਗਾਲ ਹੋ ਜਾਂਦਾ ਆ। ਹੱਥ ਦਰਬ ਸਰਬ ਨਿਮੇਖ ਮਹਿ ਪੁਨਾ ਸਰੀਰ ਦੇ ਪ੍ਰਾਰਭ ਭੋਗਦਿਆਂ ਹੀ ਕਹਿੰਦੇ ਵੀ ਕਿਸੇ ਸਮੇਂ ਵਿੱਚ ਸਾਰਾ ਧਨ ਨਾਸ ਹੋ ਜਾਵੇ, ਧਨ ਨਾਸ ਹੋ ਜਾਂਦਾ ਅਤੇ ਫਿਰ ਕੰਗਾਲ ਹੋ ਜਾਂਦਾ। ਹੱਥ ਦਰਬ ਸਰਬ ਨਿਮੇਖ ਮਹਿ, ਨਿਮਖ ਦੇ ਵਿੱਚ ਹੀ ਇਹ ਆਪਣਾ ਇਹਦਾ ਸਾਰਾ ਧਨ ਨਾਸ ਹੋ ਜਾਵੇ ਤਾਂ ਕੰਗਾਲ ਹੋ ਜਾਂਦਾ। ਪੁਨ ਪਲਕ ਮੋਹ ਹੋਏ ਧਨ ਸਭੀ। ਪੁਨਾ ਕਹੀਏ ਫਿਰ ਸਰੀਰ ਦੇ ਭੋਗਾਂ ਕਰਕੇ ਅਤੇ ਫਿਰ ਇੱਕ ਖਿਣ ਕਾਲ ਦੇ ਵਿੱਚ ਹੀ ਸਾਰਾ ਧਨ ਨਾਸ ਹੋ ਜਾਵੇ ਅਤੇ ਪੁਰਸ਼ ਆਪਣੇ ਨੂੰ ਕੰਗਾਲ ਤਥਾ ਸ਼ਾਹੂਕਾਰ ਪਾਉਂਦਾ ਹੈ। ਹੱਥ ਦਰਬ ਨਿਮੇਖ ਮਹਿ ਪੁਨ, ਪਾਠ ਹੀ ਸੁੱਧ ਨਹੀਂ ਆਉਣ ਡਿਆ। ਨਿਮਖ ਦੇ ਵਿੱਚ ਕਹਿੰਦੇ ਇਹ ਤਾਂ ਧਨ ਨਾਸ ਹੋ ਜਾਵੇ ਨਾ, ਹੱਥ ਕਈ ਨਾਸ ਹੋ ਜਾਵੇ ਤਾਂ ਕੰਗਾਲ ਹੋ ਜਾਂਦਾ ਅਤੇ ਪਲਕਮ ਹੋਏ ਧਾਨ ਹੋਏ ਧਨ ਸਭੀ। ਫਿਰ ਵੇਖੋ ਪਲਕ ਕੇ ਪਲ ਦੇ ਵਿੱਚ ਹੀ ਸਭੀ ਸਭ ਤਰ੍ਹਾਂ ਦੀ ਜਿਹੜੀ ਧਨ ਦੌਲਤ ਆ ਉਹ ਹੋ ਜਾਂਦੀ ਆ ਅਤੇ ਇਹ ਸ਼ਾਹੂਕਾਰ ਬਣ ਜਾਂਦਾ। ਮਤਲਬ ਕਰਮਾਂ ਕਰਕੇ ਉਹ ਜਿਹੜਾ ਹੈ ਪ੍ਰਾਰਬਧ ਕਰਕੇ ਇਹਦਾ ਧਨ ਨਾਸ ਹੋ ਜਾਵੇ ਕੰਗਾਲ, ਪਲਕਮ ਹੋਏ ਧਨ ਸਭੀ। ਫਿਰ ਪਲ ਦੇ ਵਿੱਚ ਇਹਦਾ ਧਨ ਸਭੀ ਕੋਈ ਸਾਰੀ ਦੌਲਤ ਹੋ ਜਾਂਦੀ ਹੈ ਅਤੇ ਫਿਰ ਇਹ ਸ਼ਾਹੂਕਾਰ ਬਣ ਜਾਂਦਾ ਹੈ। ਹਾਂਜੀ, ਦੁਰ ਬ੍ਰਿਧਤਾ ਕਰ ਅੰਗ ਖੀਣ, ਦੁਰ ਕੇ ਖੋਟੀ ਜਿਹੜੀ ਬ੍ਰਿਧਤਾ ਬ੍ਰਿਧ ਉਮਰਾ ਆ ਬਜ਼ੁਰਗ ਦੀ ਉਮਰ ਦਾ ਉਮਰਾ ਖੋਟੀ ਆ ਉਹਦੇ ਕਰਕੇ ਇਹ ਪਲ ਵਿੱਚ ਹੀ ਅੰਗਹੀਣ ਅੰਗਾਂ ਤੋਂ ਖੀਣ ਖੀਣਾ ਕਿ ਇਹ ਕਮਜ਼ੋਰ ਹੋ ਜਾਂਦਾ, ਕਮਜ਼ੋਰ ਅੰਗਾਂ ਵਾਲਾ ਹੋ ਜਾਂਦਾ, ਜਿਸ ਕਰਕੇ ਇਹਦਾ ਜੋ ਜਿਹੜਾ ਹੈ ਵਿਲੀਨ ਕਰ ਸਭ ਸ਼ਬ ਦੱਬੀ, ਵਿਲੀਨ ਹੋ ਜਾਂਦਾ ਹੈ, ਗੁੰਮ ਹੋ ਜਾਂਦਾ ਅਤੇ ਜਿਹੜੀ ਛਬੀ ਆ ਚਿਹਰੇ ਦੀ ਸਾਰੀ ਦੌਣਕ ਸੁੰਦਰਤਾ ਆ ਉਹ ਵੀ ਦੱਬੀ ਗਈ ਦੱਬੀ ਜਾਂਦੀ ਹੈ। ਇੱਥੇ ਮਤਲਬ ਸਰੀਰ ਦੀ ਜਿਹੜੀ ਵਿਵਸਥਾ ਬਦਲਦੀ ਹੈ ਨਾ ਉਹਦੇ ਬਾਰੇ ਇਸ ਵਿੱਚ ਕਿਹਾ ਗਿਆ ਹੈ ਕਿ ਦੁਰ ਬ੍ਰਿਧਤਾ ਕਰ ਅੰਗ ਖੀਣ ਵਲੀਨ ਕਰ ਸਭ ਸ਼ਬ ਦੱਬੀ, ਦੱਬੀ ਵਾੜ ਕਸ ਕੇ ਕਰਨਾ। ਅਤੇ ਤਾਂ ਕਹਿੰਦੇ ਆ ਵੀ ਵੇਖੋ ਫਿਰ ਜਿਹੜੀ ਦੁਰ ਖੋਟੀ ਇਹ ਬ੍ਰਿਧਤਾ ਬ੍ਰਿਧ ਅਵਸਥਾ, ਇਸ ਬ੍ਰਿਧਤਾ ਕਰਕੇ ਇਹ ਸਰੀਰ ਦੀ ਦੁਰਦਸ਼ਾ ਹੋ ਜਾਂਦੀ ਆ ਅਤੇ ਅੰਗ ਖੀਣ ਅੰਗ ਵੀ ਜਿਹੜੇ ਆ ਖੀਣ ਕਮਜ਼ੋਰ ਹੋ ਜਾਂਦੇ, ਸਿਥਲ ਜਿਹੇ ਹੋ ਜਾਂਦੇ ਆ ਅਤੇ ਆਪਣੇ ਬਲ ਨੂੰ ਇਹ ਵਲੀਨ ਕਰ ਵਲੀਨ ਕਰਕੇ ਭਾਵ ਗੁੰਮ ਕਰਕੇ ਅਤੇ ਮਤਲਬ ਲੀਨ ਹੋ ਜਾਂਦੇ ਨੇ, ਲੀਨ ਹੋਣ ਕਰਕੇ ਸਭ ਸ਼ਬਦ ਵੀ ਸਾਰੀ ਜਿਹੜੀ ਛਬੀ ਆ ਸੁੰਦਰਤਾ ਚਿਹਰੇ ਦੀ ਮੁੱਖ ਦੀ ਸੋਭਾ ਹੈ ਉਹ ਦੱਬੀ ਦੱਬ ਜਾਂਦੀ ਹੈ, ਨਾਸ ਹੋ ਜਾਂਦੀ। ਤਾਂ ਪੁਰਸ਼ ਆਪਣਾ ਸਰੂਪ ਹੀ ਬਦਲਿਆ ਜਾਣਦਾ ਉਸ ਸਰੀਰ ਦੀ ਹਾਲਤ ਆ ਜਿਹੜਾ ਨਟੂਆ ਹੈ ਨਾ ਆਤਮਾ, ਨਟੂਆ ਮਤਲਬ ਆਤਮਾ, ਠੀਕ ਹੈ ਜੀ, ਜਿਹੜਾ ਮਤਲਬ ਨਟੂਆ ਬਦਲਦਾ ਨਹੀਂ ਆਪਣੇ ਆਪ ਨੂੰ ਸਮਝਦਾ, ਅਤੇ ਉਸ ਰੂਪ ਸਮਝ ਲਓ ਆਤਮਾ ਉਹਦੇ ਨਹੀਂ ਬਦਲਦੀ ਹੈ। ਅਤੇ ਸਵਾਂਗ ਨਟੂਆ ਬਦਲਦਾ ਇਸੇ ਤਰ੍ਹਾਂ ਆਤਮਾ ਦੇ ਜਿਹੜੀ ਸ਼ਕਤੀ ਕਰਕੇ ਸਰੀਰ ਸਵਾਂਗ ਵੱਖਰੇ ਵੱਖਰੇ ਬਦਲਦਾ, ਸਰੀਰ ਦੇ ਬਦਲ ਜਾਣ ਕਰਕੇ ਅਸੀਂ ਆਤਮਾ ਨੂੰ ਤਾਂ ਭੁੱਲ ਹੀ ਜਾਂਦੇ ਹਾਂ, ਅਸੀਂ ਸੋਚਦੇ ਮੈਂ ਬੁੱਢਾ ਹੋ ਗਿਆ, ਮੈਂ ਬਜ਼ੁਰਗ ਹਾਂ, ਮੈਂ ਬੱਚਾ ਹਾਂ। ਤਾਂ ਕਰਕੇ ਮਨੁੱਖ ਨੂੰ ਜਿਹੜਾ ਹੈ ਉਹ ਪਰੇਸ਼ਾਨੀ ਹੁੰਦੀ ਆ, ਜੇ ਪਤਾ ਲੱਗੇ ਵੀ ਮੇਰੇ ਆਤਮ ਸਰੂਪ ਨੂੰ ਕੁਝ ਨਹੀਂ ਹੋਇਆ, ਇਹ ਸਰੀਰ ਆ ਇਹ ਜਾਏਗਾ ਦੂਜਾ ਆਏਗਾ ਜਿੰਨਾ ਚਿਰ ਮੁਕਤ ਨਹੀਂ ਹੁੰਦਾ, ਹਾਂ ਫਿਰ ਪਰੇਸ਼ਾਨੀ ਕੋਈ ਨਹੀਂ ਹੈ। ਖੋਟੀ ਜਿਹੜੀ ਬ੍ਰਿਧਤਾ ਆ ਬ੍ਰਿਧ ਅਵਸਥਾ ਉਹਦੇ ਕਰਕੇ ਅੰਗ ਖੀਣ ਅੰਗ ਜਿਹੜੇ ਖੀਣ ਕਮਜ਼ੋਰ ਹੋ ਜਾਂਦੇ ਆ ਅਤੇ ਬਲ ਜਿਹੜਾ ਵਿਲੀਨ ਹੋ ਜਾਂਦਾ, ਉਹਦੇ ਵਿਲੀਨ ਹੋਣੇ ਕਰਕੇ ਸਭ ਜਿਹੜੀ ਛਵੀ ਆ ਮੁੱਖ ਦੀ ਸੋਭਾ ਹੈ ਉਹ ਦੱਬੀ ਦੱਬ ਜਾਂਦੀ, ਨਾਸ ਹੋ ਜਾਂਦੀ ਹੈ ਅਤੇ ਮਨੁੱਖ ਸਮਝਦਾ ਆ ਕਿ ਮੈਂ ਬੁੱਢਾ ਹੋ ਗਿਆ, ਆਤਮਾ ਬੁੱਢੀ ਨਹੀਂ ਹੁੰਦੀ, ਕਿਉਂਕਿ ਇੱਥੇ ਜਿਹੜਾ ਸਰੂਪ ਨੂੰ ਬਦਲਿਆ ਜਾਂਦਾ ਸਮਝਦਾ ਨਾ ਮਨੁੱਖ ਉਹਦੀ ਗੱਲ ਕੀਤੀ ਹੈ ਨਟੂਏ ਦੇ ਪਰਮਾਰ ਰਹਿਣ। ਪਸ ਜਾ ਪਸ਼ਚਾਤ ਗਾਤ ਕੇ ਪਾਤ ਮੈਂ ਉਤਪਾਤ ਬਾਤ ਹਿਰਦੈ ਵਿਖੈ, ਬ੍ਰਿਧ ਅਵਸਥਾ ਦੇ ਪਿੱਛੋਂ ਪਸ਼ਚਾਤਪਾ ਪਿੱਛੋਂ ਬ੍ਰਿਧ ਅਵਸਥਾ ਹੁੰਦੀ ਹੈ, ਬ੍ਰਿਧ ਅਵਸਥਾ ਦੇ ਪਿੱਛੋਂ ਕਿਉਂਕਿ ਉੱਥੇ ਲਿਖਿਆ ਉਤਲੇ ਬਣੇ ਬ੍ਰਿਧ ਅਵਸਥਾ ਆਉਣ ਦੀ ਉਹ ਤੋਂ ਅਗਲਾ ਦੌਰਾ ਜੋੜਦੇ ਨਾਲ ਛੰਦ ਕਹਿੰਦੇ ਬ੍ਰਿਧ ਅਵਸਥਾ ਦੇ ਪਸ਼ਚਾਤ ਕੇ ਪਿੱਛੋਂ ਗਾਤ ਕੇ ਕਹੀਏ ਸਰੀਰ ਦੇ ਪਾਤ ਨਾਸ ਹੋਇਆ ਦੇ ਮੈਂ ਕਹੀਏ ਵਿੱਚ ਨਾਸ ਹੋਇਆ, ਉਤਪਾਤ ਬਾਤ ਹਿਰਦੈ ਵਿਖੈ, ਉਤਪਾਤ ਨੇ ਉਤਪਾਤ ਕਹੀ ਉਪੱਧਰ ਜਿਹੜੇ ਆ ਨਾ ਉਹ ਨੇਕਾਂ ਪ੍ਰਕਾਰ ਦੇ ਦੁੱਖ ਰੂਪ ਹਿਰਦੇ ਦੇ ਵਿੱਚ ਵਿਖੇ ਕੇ ਵੇਖਦਾ ਹੈ। ਪ ਪਸ਼ਚਾਤ ਗਾਤ ਕੇ ਪਾਤ ਗਏ। ਪਾ ਵਡੇਪੇ ਦੇ ਮਗਰੋਂ ਇਹ ਪਿੱਛੋਂ ਗਾਤ ਕੇ ਸਰੀਰ ਦੇ ਪਾਤ ਕਹੀਏ ਮੇ ਨਾਸ ਜਾਂ ਮਰਨ ਦੇ ਵਿੱਚ ਉਤਪਾਤ ਉਪੱਧਰਾਂ ਦੀ ਜਿਹੜੀ ਬਰਾਤ, ਇਹ ਬਰਾਤ ਪਾਠ ਹੈ, ਬਾਤ ਪਾਠ ਨਹੀਂ, ਬਰਾਤ ਜਿਹੜੀ ਆ ਉਪੱਧਰਾਂ ਦੀ ਜੰਜ ਬਰਾਤ ਨੂੰ ਹਿਰਦੇ ਵਿੱਚ ਪਿਖ ਕੇ ਦੇਖਦਾ। ਭਾਵ ਅਨੇਕਾਂ ਤਰ੍ਹਾਂ ਦੇ ਉਪੱਧਰ ਹਿਰਦੇ ਵਿੱਚ ਵੇਖਦਾ। ਜਮ ਰਾਜਧਾਨੀ ਭੂ ਪਾਇਆ ਨੀ, ਜੋ ਜਮ ਦੀ ਰਾਜਧਾਨੀ ਆ ਉਹ ਜਿਹੜੀ ਜਮ ਦੀ ਰਾਜਧਾਨੀ ਦੀ ਭੂ ਗਈ ਧਰਤੀ, ਉਹ ਬੜੀ ਭਿਆਨਕ ਹੀ ਭਿਆਨਕ ਹੈ, ਡਰਾਉਣੀ ਹੈ। ਪਰਤ ਪ੍ਰਾਣੀ ਤਹਿ ਵਿਖੇ, ਪ੍ਰਾਣੀ ਕਹਿੰਦੇ ਪੈਂਦਾ ਹੈ ਤਹਿ ਕੇ ਉਸ ਦੇ ਵਿਖੇਰੇ ਵਿੱਚ, ਪ੍ਰਾਣੀ ਉਸ ਵਿੱਚ ਜਾ ਕੇ ਡਿੱਗ ਪੈਂਦਾ ਹੈ। ਪ੍ਰਾਚੀਨ ਕਰਮ ਮਲੀਨ ਕੇ, ਪ੍ਰਾਚੀਨ ਜਿਹੜੇ ਪੁਰਾਣੇ ਕਰਮ ਆ ਮੈਲੇ, ਠੀਕ ਹੈ ਜੀ, ਉਹ ਮੈਲੇ ਕਰਮਾਂ ਪੁਰਾਣਿਆਂ ਦੇ ਫਲ ਦੀਨ ਹੋਵੇ ਭੁਗਵੈ ਤਈ, ਉਹਦੇ ਦੀਨ ਹੋ ਕੇ ਇਹ ਫਲ ਨੂੰ, ਉਸ ਮਾੜੇ ਫਲ ਨੂੰ ਭੁਗਵੈ ਭੋਗਦਾ ਤਹੀ ਕਹੀਏ ਉੱਥੇ ਉੱਥੇ ਆਪਣੇ ਪਹਿਲੇ ਕੀਤੇ ਹੋਏ ਮਲੀਨ ਕਰਮਾਂ ਦੇ ਫਲ ਨੂੰ ਦੀਨ ਹੋ ਕੇ ਭੋਗਦਾ। ਇਹ ਬੜਾ ਦੀਨ ਮਾਣਾ ਹੋ ਕੇ ਉਸ ਫਲ ਨੂੰ ਭੁਗਵੈ ਕੀ ਭੋਗਦਾ ਤਹੀ ਕਹੀਏ ਉੱਥੇ। ਅਸ ਨਰਕ ਕੇ ਦੁੱਖ ਨਿਕਰ ਤੇ, ਇਸ ਤਰ੍ਹਾਂ ਦਾ ਜਿਹੜਾ ਨਰਕਾਂ ਦਾ ਦੁੱਖ ਆ, ਉਸ ਨਰਕਾਂ ਦੇ ਦੁੱਖ ਦੇ ਨਿਕਰ ਗਈਏ ਝੁੰਡ ਕਰਕੇ, ਨਰ ਨਿਕਰ ਅਸ ਨਰਕ ਕੇ ਦੁੱਖ ਨਿਕਰ ਤੇ, ਇਹ ਨਿਕਰ ਐਸੇ ਨਰਕਾਂ ਦੇ ਦੁੱਖ ਤੋਂ, ਦੁੱਖਾਂ ਦਾ ਜਿਹੜਾ ਨਿਕਰ ਝੁੰਡ ਆ ਤੇ ਨਰ, ਅਤੇ ਕਹੀਏ ਉਸ ਤੋਂ ਨਰ ਪੁਰਸ਼ ਨਿਕਰ ਸਕੇ ਨਹੀਂ, ਨਿਕਲ ਨਹੀਂ ਸਕਦਾ, ਨਿਕਲ ਨਹੀਂ ਸਕਦਾ ਪੁਰਸ਼ ਉਸ ਵਿੱਚੋਂ ਨਿਕਲ ਨਹੀਂ ਸਕਦਾ। ਹਾਂਜੀ, ਅਤੇ ਜਾਂ ਇੱਦਾਂ ਹੀ ਪਾਠ ਕਰ ਲਈਦਾ। ਦੂਸਰਾ ਪਾਠ, ਅਸ ਨਰਕ ਕੇ ਦੁਖਨ ਕਰ, ਇਸ ਤਰ੍ਹਾਂ ਨਰਕਾਂ ਦੇ ਦੁਖਨ, ਨੰਨੇ ਸਹਿਰ ਜਿਹੜਾ ਇੱਧਰ ਦੁੱਖਾਂ ਲਾਉਣਾ, ਬਹੁ ਵਾਚ ਕਰ ਲੈਣਾ, ਇਸ ਤਰ੍ਹਾਂ ਨਰਕਾਂ ਦੇ ਦੁੱਖਾਂ ਦੇ ਕਰਕੇ ਤੇ ਨਰਕ ਹੀ ਉਹ ਪੁਰਸ਼ ਨਿਕਲ ਸਕੇ ਨਹੀਂ, ਨਿਕਲ ਨਹੀਂ ਸਕਦਾ, ਸਗੋਂ ਉੱਥੇ ਫਸਿਆ ਹੀ ਇਹ ਰਹਿੰਦਾ ਹੈ। ਕਹੂੰ ਪੁੰਨ ਪ੍ਰਤਾਪ ਦੇ, ਕਿਸੇ ਕਦੇ ਪੁੰਨ ਦੇ ਫਲ ਦੇ ਪ੍ਰਤਾਪ ਦੇ ਕਹੀਏ ਕਰਕੇ, ਤਿਸ ਤਾਪ ਤੇ ਨਿਕਸੇ ਜਵੀ, ਤਿਸ ਤਾਪ ਤੋਂ ਉਸ ਨਰਕ ਤੋਂ ਜਵੀ ਕੇ ਜਦੋਂ ਨਿਕਸੇ ਨਿਕਲ ਜਾਵੇ ਜਾਂ ਨਿਕਲਦਾ ਹੈ, ਤਾਰ ਬਿਬਦ ਵੇਸ਼ ਵੇ ਵੇਸਨ ਮੁਗਦ, ਕਹਿੰਦੇ ਬਿਬਦ ਕਹੀਏ ਤਦ ਫਿਰ ਇਹ ਜਿਹੜਾ ਮੁਗਧ ਮੂਰਖ ਬੰਦਾ ਆ, ਇਹ ਬਾਲ ਜਾਂ ਆਦਿਕ ਬਾਲ ਅਵਸਥਾ, ਜਵਾਨੀ ਅਵਸਥਾ, ਵਡੇਪੇ ਅਵਸਥਾ ਆਦਿਕ, ਮਤਲਬ ਬਿਬਦ ਕਹੀਏ ਨਾਨਾ ਤਰ੍ਹਾਂ ਜਾਂ ਅਨੇਕ ਤਰ੍ਹਾਂ ਦੇ ਵੇਸਣ ਕਹੀਏ ਵੇਖਾਂ ਵੇਸਾਂ ਨੂੰ ਧਰ ਧਾਰਦਾ ਹੈ, ਧਰ ਕੇ ਨਿਜ ਸਰੂਪ ਹੈ ਹੱਠ ਕਵੀ, ਜਿਹੜਾ ਹੱਠ ਕਰਕੇ ਵੀ ਕਦੀ ਨਿਜ ਸਰੂਪ ਹੈ ਆਪਣੇ ਸਰੂਪ ਨੂੰ ਇਹ ਵੇਖਦਾ ਨਹੀਂ ਹੈ। ਇੱਥੇ ਪਾਠ ਦੀ ਗਲਤੀ ਲੱਗਦੀ ਮੈਨੂੰ, ਕਹੂੰ ਪੁੰਨ ਪ੍ਰਤਾਪ ਤੇ ਤਿਸ ਪ੍ਰਤਾਪ ਤੇ ਨਿਕਸੇ ਜਬੀ, ਕਿਸੇ ਪੁੰਨ ਦੇ ਬਲ ਕਰਕੇ ਕਹਿੰਦੇ ਉਸ ਨਰਕ ਦੁੱਖ ਤੋਂ ਨਿਕਲਦਾ ਜਦੋਂ, ਤਦ ਫਿਰ ਨਾਨਾ ਪ੍ਰਕਾਰ ਦੇ ਬਾਲ ਜਵਾਨੀ ਔਰ ਬਿਰਧ ਸਰੂਪਾਂ ਨੂੰ ਧਾਰਨ ਕਰਦਾ ਅਤੇ ਸਰੀਰ ਕਰਦਾ ਧਾਰਨੇ ਸਰੀਰ ਜੀਵ ਆਪਣੇ ਵਿੱਚ ਮੰਨਦਾ ਹੈ, ਅਤੇ ਉਹਨਾਂ ਸਰੀਰਾਂ ਦੇ ਸਰੂਪਾਂ ਨੂੰ ਅਤੇ ਸਰੀਰ ਦੇ ਬਾਲ ਜਵਾਨੀ ਜਾਂ ਸਰੂਪਾਂ ਤਰਫੋਂ ਹਟ ਕੇ ਮੂਰਖ ਆਪਣੇ ਆਤਮ ਸਰੂਪ ਨੂੰ ਕਦੀ ਵੀ ਨਹੀਂ ਦੇਖਦਾ ਏ, ਠੀਕ ਹੈ ਜੀ। ਤਾਰ ਬਿਬਦ ਵੇਖ ਨਾ ਮੁਗਧ, ਵੇਖਣ ਪਾਠ ਆਪਾਂ ਕੀਤਾ, ਵੇਸਣ ਪਾਠ ਗਲਤ ਆ, ਵੇਖ ਪਾਠ ਹੈ, ਵੇਖ ਦਾ ਅਰਥ ਹੁੰਦਾ ਭੇਖ, ਵੇਸ ਮਤਲਬ ਬਿਬਦ ਨਾਨਾ ਤਰ੍ਹਾਂ ਦੇ ਵੇਸ ਨੂੰ ਧਰੇ ਧਾਰਨ ਕਰਦਾ ਆ, ਨਾ ਮੁਗਧ, ਮੁਗਧ ਕਹਿੰਦੇ ਨਹੀਂ, ਨਾ ਕੋਈ ਨਹੀਂ ਵੇਖਿਆ ਵੇਖਦਾ, ਨਿੱਜ ਸਰੂਪ ਹੈ ਆਪਣੇ ਸਰੂਪ ਨੂੰ, ਹੱਠ ਕਵੀ ਕਵੀ ਦੀ ਕਦੇ ਹੱਠ ਕਰਕੇ ਸਹਿ ਉੱਧਰ ਤਾਂ ਜਾਂਦਾ ਨਹੀਂ। ਵੇਖ ਵੱਤ ਵੇਖ ਮਸ ਵੇਖਿਓ ਕੇ, ਵੇਖ ਵੱਤ ਮਤਲਬ ਜ਼ਹਿਰ ਦੀ ਨਿਆਈ, ਬੇਸ ਦੀ ਨਿਆਈ, ਕੌੜੇ ਦੁਖਦਾਈ ਜੋ ਵਿਸ਼ੇ ਆ, ਵਿਸ਼ਿਆਂ ਦੇ ਰਸ ਹੈ, ਠੀਕ ਹੈ ਜੀ। ਜਨ ਤੇ ਵੇਖੇ ਮਨ ਲਾਏ ਹੈ, ਉਹਨਾਂ ਵਿਸ਼ਿਆਂ ਦੇ ਵਿੱਚ ਮਨ ਨੂੰ ਲਾਉਣਾ ਕਰਦਾ ਇਹ ਬੰਦਾ, ਵੇਖ ਵਾਤ ਵਿਖਮ ਰਸ ਵੇਖਿਓ ਕੇ, ਜ਼ਹਿਰ ਵਾਂਗ ਜਿਹੜੇ ਵਿਖਮ ਇਹ ਕਠਿਨ ਆ ਨਾ ਰਸ, ਬੜੇ ਭੈੜੇ, ਮਾੜੇ, ਦੁਖਦਾਈ, ਉਸ ਰਸਾਂ ਦੇ ਵਿਖਿਓ ਕੇ ਵਿਸ਼ਿਆਂ ਦੇ ਵਿੱਚ ਜਨ ਜਨ ਜਿਹੜਾ ਹੈ ਤੇ ਵਿਖੇ ਉਹਨਾਂ ਵਿਸ਼ਿਆਂ ਦੇ ਵਿੱਚ ਉਹਨਾਂ ਦੇ ਵਿੱਚ ਮਨ ਲਾਉਂਦਾ ਹੈ। ਇਤ ਹੇਤ ਨਰ ਦੁੱਖ ਕੋ ਤਪਾਏ, ਇਤ ਹੇਤ ਇਸੇ ਕਾਰਨ ਕਰਕੇ ਜਿਹੜਾ ਪੁਰਸ਼ ਆ ਉਹ ਦੁੱਖ ਕੋ ਤਪਾਏ, ਦੁੱਖ ਦੁੱਖ ਦੇ ਨਾਲ ਤਪਾਏ ਤਪਦਾ ਹੈ, ਦੁਖੀ ਹੋਇਆ ਰਹਿੰਦਾ ਹੈ। ਨਾ ਪਾਏ ਹਰ ਕੇ ਧਿਆਏ ਹੈ, ਨਹੀਂ ਕਹਿੰਦੇ ਪਾਏ ਜਿਹੜੇ ਚਰਨ ਹਰ ਹਰੀ ਦੇ ਧਿਆਏ ਤੇ ਆਉਂਦਾ ਹੈ। ਉਹ ਹਰੀ ਦੇ ਚਰਨਾਂ ਵਾਲ ਦੇ ਤੇ ਹੁੰਦਾ ਹੀ ਨਹੀਂ ਆ, ਉਹਨਾਂ ਨੂੰ ਤੇ ਧਿਆਨ ਹੀ ਨਹੀਂ ਕਰਦਾ, ਉੱਧਰ ਤੇ ਇਹਨੂੰ ਕੋਈ ਵੈਸੇ ਮਤਲਬ ਨਹੀਂ ਰਹਿੰਦਾ ਬੰਦੇ ਨੂੰ, ਸਾਨੂੰ ਲੋਕਾਂ ਨੂੰ। ਇਹ ਤੇ ਹੇਤ ਨਾਰ ਦੁੱਖ ਕੇ ਤਪਾਏ, ਦੁੱਖ ਪੋ ਪਾਠ ਨੂੰ ਦੁੱਖ ਕੇ ਤਪਾਈ ਲਿਖ ਲਓ, ਵੀ ਇਸੇ ਵਾਸਤੇ ਪੁਰਸ਼ ਜਿਹੜਾ ਦੁੱਖ ਦੇ ਤਪਾਏ ਹੋਏ ਦੁਖੀ ਰਹਿੰਦੇ ਹੈ, ਨਾ ਪਾਏ ਹਰ ਕੇ ਧਿਆਏ ਹੈ, ਅਤੇ ਨਹੀਂ ਜਿਹੜੇ ਪਾਏ ਚਰਨ ਆ ਹਰੀ ਦੇ ਧਿਆਏ ਹੈ ਧਿਆਉਂਦੇ ਹੈ, ਹਰੀ ਦੇ ਚਰਨ ਦੇ ਧਿਆਉਂਦੇ ਨਹੀਂ ਹੈ, ਪਰਮੇਸ਼ਰ ਦੇ ਚਰਨਾਂ ਨੂੰ ਤਾਂ ਧਿਆਉਂਦਾ ਹੀ ਨਹੀਂ, ਮੰਨਦਾ ਹੀ ਨਹੀਂ ਹੈ, ਇਸ ਪ੍ਰਕਾਰ ਬੜਾ ਦੁਖੀ ਹੁੰਦਾ ਹੈ। ਸੋ ਅੱਜ ਇੱਥੇ ਸਮਾਪਤੀ ਕਰੀ, ਸਮਾਂ ਕਾਫੀ ਹੋ ਗਿਆ, ਥੋੜ੍ਹਾ ਕਠਿਨ ਜਿਹਾ ਲੱਗ ਰਿਹਾ ਸੀ ਥੋੜ੍ਹਾ ਅਧਿਐਨ ਨਾ ਕਰਨੇ ਕਰਕੇ, ਸੋ ਇੱਥੇ ਅੱਜ ਸਮਾਪਤੀ ਕਰੀਏ ਜੀ। ਇਤ ਹੇਤ ਨਰ ਦੁੱਖ ਕੇ ਤਬਾਏ, ਨਾ ਪਾਏ ਹਰ ਕੇ ਧਿਆਏ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।